ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰ ਕਹਿ ਨਾ ਲਾਲ ਇਹ ਲਖੋ ਨਾਮ ਕਰਤਾਰ ਚਾਹੋ ਰਾਖੋ ਪਾਸ ਨਿਜ ਚਾਹੋ ਕਰ ਵਿਵਹਾਰ ਸ੍ਰੀ ਗੁਰ ਕਹਿ ਨਾ ਲਾਲ ਇਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਤ ਸੰਗਤ ਕਰਨ ਦੀਆਂ ਇਹ ਘੜੀਆਂ ਨਸੀਬ ਹੋਈਆਂ ਨੇ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲਹੋ ਭੁੱਲਹੋ ਮਨ ਰੁੱਤ ਨਾਮ ਰੇ ਪਰਮੇਸ਼ਰ ਦੇ ਨਾਮ ਬੀਜਣ ਦੀ ਇਹ ਰੁੱਤ ਹੈ ਜਿਨ੍ਹਾਂ ਨੇ ਸਤਿਗੁਰਾਂ ਦੇ ਪਾਸ ਆ ਕਰਕੇ ਸਤਸੰਗਤ ਦੇ ਵਿੱਚ ਬੈਠ ਕਰਕੇ ਹਰੀ ਜਸ ਸਰਵਣ ਕਰਕੇ ਗਿਆਨ ਲੈ ਕੇ ਮੰਨਣ ਕਰਕੇ ਨਿਧਿਆਸਣ ਕਮਾਈ ਕਰ ਲਈ ਤਿਨ੍ਹਾਂ ਨੂੰ ਤਤ ਤੋਂ ਸੋਧਨ ਦੀ ਵਿਚਾਰ ਆ ਗਈ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀਵਨ ਕੌਤਕਾਂ ਦੀ ਕਥਾ ਲੜੀਵਾਰ ਆਪ ਸਰਵਣ ਕਰ ਰਹੇ ਹੋ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੌਡੇ ਰਾਖਸ਼ ਦਾ ਉਧਾਰ ਕਰਕੇ ਮਹਾਰਾਜ ਬਿਸਵੰਬਰਾਪੁਰ ਨਗਰ ਵਿੱਚ ਪਹੁੰਚੇ ਨੇ ਭਾਈ ਮਰਦਾਨਾ ਜੀ ਨੂੰ ਪ੍ਰੇਰਿਤ ਕਰਕੇ ਅੰਦਰ ਦਾ ਸੰਕਲਪ ਜਗਾਇਆ ਔਰ ਭੁੱਖ ਲਗਾ ਦਿੱਤੀ ਤੇ ਭਾਈ ਮਰਦਾਨਾ ਜੀ ਆਪਣੀ ਭੁੱਖ ਨੂੰ ਮਿਟਣ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੱਗੇ ਬੇਨਤੀਆਂ ਕਰਦੇ ਨੇ ਕਿ ਮਹਾਰਾਜ ਕਈ ਦਿਨ ਹੋ ਗਏ ਅਜੇ ਭੋਜਨ ਨਹੀਂ ਛਕਿਆ ਤੇ ਕਿਰਪਾ ਕਰੋ ਮੈਨੂੰ ਭੋਜਨ ਦਿਓ, ਮੇਰੇ ਤੋਂ ਹੁਣ ਇੱਕ ਵੀ ਕਦਮ ਅੱਗੇ ਚੱਲਿਆ ਨਹੀਂ ਜਾਂਦਾ। ਤੇ ਸਤਿਗੁਰਾਂ ਸਮਝਾਇਆ, ਮਰਦਾਨਿਆ ਇੱਥੋਂ ਤਿੰਨ ਕੋਹ ਤੇ ਉਹ ਸਾਹਮਣੇ ਨਗਰ ਹੈ, ਦੇਖ ਕਿੰਨੀਆਂ ਉੱਚੀਆਂ ਮਹਿਲ ਮਾੜੀਆਂ ਨਜ਼ਰ ਆਉਂਦੀਆਂ ਨੇ, ਉਸ ਨਗਰ ਦੇ ਵਿੱਚ ਜਾ ਕਰਕੇ ਅਸੀਂ ਭੋਜਨ ਛਕਾਂਗੇ। ਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਉਸ ਨਗਰ ਤੇ ਤਾਂ ਹੀ ਪਹੁੰਚਾਂਗੇ ਤੇ ਤਾਂ ਜੇ ਸਰੀਰ ਵਿੱਚ ਬਲ ਹੋਵੇਗਾ। ਇਹ ਸਰੀਰ ਨਿਰਬਲ ਹੋ ਗਿਆ, ਪਤਾ ਨਹੀਂ ਉਸ ਨਗਰ ਤੋਂ ਪਹੁੰਚਣ ਤੋਂ ਪਹਿਲਾਂ ਹੀ ਮੌਤ ਨਾ ਹੋ ਜਾਵੇ। ਦੂਸਰੀ ਗੱਲ ਕਿ ਸਾਡੇ ਪੱਲੇ ਦੇ ਨਾਲ ਕਿਹੜੇ ਦਮੜੇ ਬੱਝੇ ਆ, ਜਿਹੜਾ ਨਗਰ ਵਿੱਚੋਂ ਜਾ ਕੇ ਭੋਜਨ ਲੈ ਲਵਾਂਗੇ, ਬੇਗਾਨਾ ਦੇਸ਼ ਹੈ, ਕਿਸੇ ਨੇ ਭੋਜਨ ਤਾਂ ਦੇਣਾ ਨਹੀਂ। ਤੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੱਜੇ ਚਰਨ ਦੇ ਅੰਗੂਠੇ ਦੇ ਨਾਲ ਉਸ ਧਰਤੀ ਨੂੰ ਫਰੋਲਿਆ, ਰੇਤ ਨੂੰ ਫਰੋਲਿਆ ਤੇ ਅੰਦਰੋਂ ਇੱਕ ਲਾਲ ਕੱਢਿਆ। ਉਹ ਲਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਦੇ ਦਿੱਤਾ ਕਿ ਇਸ ਨੂੰ ਪੱਲੇ ਨਾਲ ਬੰਨ ਲੈ, ਉਸ ਨਗਰ ਦੇ ਵਿੱਚ ਜਾ ਕਰਕੇ ਇਸ ਦੀ ਕੀਮਤ ਪਵਾ ਲਈ, ਤੈਨੂੰ ਦਮੜੇ ਮਿਲ ਜਾਣਗੇ ਤੇ ਪ੍ਰਸ਼ਾਦਾ ਛਕ ਲਈ। ਥੋੜੀ ਜਿਹੀ ਧੀਰਜ ਬੱਝੀ ਹੈ ਮਨ ਅੰਦਰ ਤੇ ਫਿਰ ਵੀ ਖਿੱਚ ਕਰਕੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਇਸ ਪੱਥਰ ਨੇ ਕਿਹੜਾ ਭੋਜਨ ਦੇਣਾ ਜਾਂ ਮੇਰੇ ਪੇਟ ਦੀ ਭੁੱਖ ਮੇਟ ਦੇਣੀ ਹੈ। ਮਹਾਰਾਜ ਨੇ ਦਿਲਾਸਾ ਦੇ ਕਰਕੇ ਨਗਰ ਵਿੱਚ ਲੈ ਗਏ, ਕਹਿੰਦੇ ਮਰਦਾਨਿਆਂ ਜਾ ਨਗਰ ਵਿੱਚੋਂ ਕੀਮਤ ਪਵਾ ਲੈ। ਭਾਈ ਮਰਦਾਨਾ ਜੀ ਸਤਿਗੁਰਾਂ ਦੀ ਆਗਿਆ ਮੰਨ ਕੇ ਇੱਕ ਬਾਣੀਏ ਦੀ ਦੁਕਾਨ ਤੇ ਚਲੇ ਗਏ, ਉਸ ਨੂੰ ਹੀ ਜੌਹਰੀ ਸਮਝ ਲਿਆ ਔਰ ਉਸ ਬਾਣੀਏ ਨੇ 3 ਚਾਂਦੀ ਦੇ ਰੁਪਈਏ ਕੀਮਤ ਪਾਈ ਹੈ। ਤੇ ਭਾਈ ਮਰਦਾਨਾ ਮਨ ਵਿੱਚ ਵਿਚਾਰ ਕਰਦਾ ਕਿ ਮੈਂ ਕਈ ਲੋਕਾਂ ਤੋਂ ਸੁਣਿਆ ਕਿ ਲਾਲਾਂ ਦੀ ਕੀਮਤ ਬਹੁਤ ਹੁੰਦੀ ਹੈ, ਇਹ ਤਾਂ ਕੀਮਤ ਬਹੁਤ ਥੋੜੀ ਹੈ। ਬਹਾਨਾ ਮਾਰ ਕੇ ਆ ਗਿਆ ਕਿ ਮੇਰੇ ਸਾਥੀ ਬਾਹਰ ਬੈਠੇ ਨੇ, ਮੈਂ ਉਹਨਾਂ ਨੂੰ ਪੁੱਛਾਂ ਵਾਂ। ਸਤਿਗੁਰਾਂ ਨੂੰ ਆ ਕੇ ਦੱਸਿਆ, ਮਹਾਰਾਜ ਕਹਿੰਦੇ ਤੂੰ ਕਿਸੇ ਬਾਣੀਏ ਦੀ ਦੁਕਾਨ ਤੇ ਚਲਿਆ ਗਿਆ ਹੋਵੇਗਾ, ਤੂੰ ਜੌਹਰੀ ਦੇ ਕੋਲ ਨਹੀਂ ਗਿਆ। ਜਾ ਇਸ ਨਗਰ ਦੇ ਵਿੱਚ ਸਾਲ ਸਰਾਏ ਜੌਹਰੀ ਹੈ, ਉਸ ਦੇ ਕੋਲ ਜਾ, ਉਹ ਤੈਨੂੰ ਇਸ ਦੀ ਕੀਮਤ ਦੇਵੇਗਾ। ਨਗਰ ਦੇ ਲੋਕਾਂ ਨੂੰ ਪੁੱਛ ਕੇ ਭਾਈ ਮਰਦਾਨਾ ਜੀ ਨੇ ਜਾ ਸਾਲ ਸਰਾਏ ਜੌਹਰੀ ਦਾ ਘਰ ਲੱਭ ਲਿਆ ਔਰ ਸਾਲ ਸਰਾਏ ਜੌਹਰੀ ਨੂੰ ਜਾ ਕੇ ਇਹ ਲਾਲ ਦਿਖਾਇਆ ਤੇ ਸਾਲ ਸਰਾਏ ਜੌਹਰੀ ਨੇ ਦਰਸ਼ਨੀ ਭੇਟਾ ਹੀ ਭਾਈ ਮਰਦਾਨਾ ਜੀ ਨੂੰ 100 ਰੁਪਈਆ ਦਿੱਤੀ ਹੈ। ਲਾਲ ਤੋਂ ਅੱਖਰ ਪੜੇ ਨੇ ਸਤ ਕਰਤਾਰ ਦੇ, ਅਦਭੁਤ ਲਾਲ ਹੈ, ਬੜਾ ਚਮਕਾ ਮਾਰਦਾ। ਮਨ ਚ ਵਿਚਾਰਾਂ ਕਰਦਾ ਸਾਲ ਸਰਾਏ ਜੌਹਰੀ ਕੇ, ਬੜਾ ਪਰਖ ਕੀਤੀ ਹੈ, ਬੜੇ ਹੀਰੇ ਵੇਚੇ ਨੇ, ਪਰ ਅੱਜ ਲਾਲ ਜਿਹੜਾ ਮੇਰੇ ਹੱਥ ਵਿੱਚ ਹੈ, ਅਜਿਹਾ ਲਾਲ ਪਹਿਲਾਂ ਕਦੇ ਨਹੀਂ ਸੀ ਦੇਖਿਆ। ਤੇ ਇਸ ਵੇਲੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਕੀ ਕੀਮਤ ਲੈਣੀ ਹੈ ਤੇ ਭਾਈ ਮਰਦਾਨਾ ਜੀ ਵਾਪਸ ਆ ਗਏ, ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਤਾਂ ਸਾਲ ਸਰਾਏ ਜੌਹਰੀ ਨੇ ਕੇਵਲ ਇਸ ਦੀ ਦਰਸ਼ਨੀ ਭੇਟਾ ਦਿੱਤੀ ਹੈ, ਹੁਣ ਤੁਸੀਂ ਦੱਸੋ ਇਸ ਲਾਲ ਦੀ ਕੀਮਤ ਕੀ ਲੈਣੀ ਹੈ। ਜਿੰਨੀ ਦੱਸੋਗੇ ਮੈਂ ਜਾ ਕੇ ਹੁਣੇ ਲੈ ਆਵਾਂਗਾ, ਕਿਉਂਕਿ ਹੁਣ ਮੈਨੂੰ ਸਾਲ ਸਰਾਏ ਜੌਹਰੀ ਦਾ ਘਰ ਲੱਭ ਗਿਆ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਇਹ ਲਾਲ ਨਹੀਂ ਹੈ, ਲਾਲਾਂ ਦੀ ਕਦੇ ਕੀਮਤ ਨਹੀਂ ਪੈਂਦੀ, ਲਾਲ ਹਮੇਸ਼ਾ ਹੀ ਬੇਕੀਮਤੀ ਹੋਇਆ ਕਰਦੇ ਨੇ। ਤੂੰ ਕਿਸ ਲਾਲ ਦੀ ਕੀਮਤ ਪਾਉਣੀ ਚਾਹੁੰਦਾ? ਜੋ ਲਾਲ ਤੇਰੇ ਵਿੱਚ ਹੱਥ ਵਿੱਚ ਹੈ, ਇਹ ਅਸਲ ਵਿੱਚ ਉਹ ਪੱਥਰ ਦਾ ਲਾਲ ਨਹੀਂ ਹੈ, ਇਹ ਤੇ ਪਰਮੇਸ਼ਰ ਦੇ ਨਾਮ ਦਾ ਲਾਲ ਹੈ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਇਹ ਲਾਲ ਤੇਰੇ ਕੋਲ ਜਿਹੜਾ ਹੈ, ਇਹ ਲਾਲ ਨਹੀਂ, ਇਹ ਪਰਮੇਸ਼ਰ ਦਾ ਨਾਮ ਜਾਣਨਾ ਕਰ। ਇੱਥੋਂ ਤੱਕ ਅਸੀਂ ਕੱਲ ਪ੍ਰਸੰਗ ਦੀ ਵਿਚਾਰ ਸਰਵਣ ਕੀਤੀ ਸੀ, ਅੱਜ ਦੇ ਪ੍ਰਸੰਗ ਦੇ ਵਿੱਚ ਜਿਵੇਂ ਵਿਚਾਰ ਆ ਰਹੀ ਹੈ, ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਦੋਹਰਾ ਸ੍ਰੀ ਗੁਰ ਕਹਿ ਨਾ ਲਾਲ ਇਹ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ ਇਹ ਲਾਲ ਨਹੀਂ ਹੈ।
ਲਖੋ ਨਾਮ ਕਰਤਾਰੂ,
ਇਹ ਤੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਜਿਸ ਦੇ ਹੱਥ ਵਿੱਚ ਰੋਜੀ ਰੂਪੀ ਤਾਰ ਹੈ, ਹੁਕਮ ਰੂਪੀ ਤਾਰ ਹੈ, ਚੇਤਨ ਸਤਾ ਰੂਪੀ ਤਾਰ ਜਿਸ ਮਾਲਕ ਦੇ ਹੱਥ ਵਿੱਚ ਹੈ, ਉਹ ਉਸ ਦਾ ਨਾਮ ਹੈ, ਇਸ ਨੂੰ ਲਾਲ ਨਾ ਸਮਝ।
ਚਾਹੋ ਰਾਖੋ ਪਾਸ ਨਿਜ,
ਜੇ ਮਰਦਾਨਿਆ ਤੂੰ ਚਾਹੁੰਦਾ ਤੇ ਆਪਣੇ ਪਾਸ ਰੱਖ ਲੈ।
ਚਾਹੋ ਕਰ ਵਿਵਹਾਰ,
ਜੇ ਤੇਰੀ ਦਮੜੇ ਕਮਾਉਣ ਦੀ ਇੱਛਾ ਤੇ ਇਸ ਨੂੰ ਸਾਲ ਸਰਾਈ ਜੋਹਰੀ ਦੇ ਪਾਸ ਵੇਚ ਕਰਕੇ ਦਮੜੇ ਕਮਾ ਲੈ, ਵਪਾਰ ਕਰ ਲੈ।
ਚਾਹ ਪਈ ਸ੍ਰੀ ਪ੍ਰਭ ਜੀ ਮੈਂ ਵੇਚਤ ਨਾਹੀ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੈਂ ਅਜਿਹਾ ਲਾਲ ਕਿਉਂ ਵੇਚਾਂਗਾ। ਵੱਖਰ ਕਰ ਹੋ ਵਣ ਜਾ ਰਿਹੋ, ਵਣਜ ਕਰ ਹੋ ਵਣ ਜਾ ਰਿਹੋ, ਵੱਖਰ ਲਿਹੋ ਸਮਾਲ। ਜਿਸ ਵਣਜਾਰੇ ਵਪਾਰੀ ਨੂੰ ਪਤਾ ਲੱਗ ਜਾਵੇ ਕਿ ਇਸ ਸੌਦੇ ਦੇ ਵਿੱਚ ਲਾਭ ਜ਼ਿਆਦਾ, ਉਹ ਕਦੇ ਹੱਟੀਆਂ ਤੇ ਨਹੀਂ ਵੇਚਦਾ, ਉਹ ਫਿਰ ਇਵੇਂ ਲਾਲਾਂ ਦੀ ਕੀਮਤ ਨਹੀਂ ਪਵਾਉਂਦਾ। ਅੱਜ ਭਾਈ ਮਰਦਾਨਾ ਜੀ ਨੂੰ ਵਪਾਰ ਦਾ ਪਤਾ ਲੱਗ ਗਿਆ, ਸੌਦੇ ਦਾ ਪਤਾ ਲੱਗ ਗਿਆ ਕਿ ਇਸ ਸੌਦੇ ਵਿੱਚ ਅਸਲ ਵਸਤੂ ਕਿੰਨੀ ਕੁ ਹੈ। ਇਸ ਵੱਖਰ ਦਾ ਪਤਾ ਲੱਗ ਗਿਆ ਔਰ ਵਸਤੂ ਸੰਭਾਲ ਲਈ, ਕਹਿੰਦਾ ਮਹਾਰਾਜ ਜੈਸੀ ਵਸਤ ਵਸਾਈ ਹੈ ਤੈਸੀ ਨਿਭ ਹੈ ਨਾਲ, ਇਹ ਅਜਿਹੀ ਵਸਤੂ ਨੂੰ ਮੈਂ ਕਿਉਂ ਵੇਚਾਂਗਾ, ਇਹ ਲਾਲ ਮੈਂ ਨਹੀਂ ਵੇਚਦਾ।
ਜੋ ਸੁਖ ਦਾ ਜੁਗ ਲੋਕਨ ਮਾਹੀ,
ਜੋ ਇਹ ਸੁਖ ਦੇਣ ਵਾਲਾ ਜੁਗ ਦੋਨਾਂ ਲੋਕਾਂ ਦੇ ਵਿੱਚ,
ਵੇਚਤ ਨਹੀਂ ਜੇ ਮੋਰ ਹੋ ਦਾਮੋ।
ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ, ਜੇ ਲਾਲ ਵੇਚਣਾ ਹੀ ਨਹੀਂ ਤੇ ਜਿਹੜਾ 100 ਰੁਪਈਆ ਦਰਸ਼ਨੀ ਭੇਟਾ ਲੈ ਕੇ ਆਇਆ, ਜਾ ਉਸ ਸਾਲ ਸਰਾਏ ਜੋਹਰੀ ਨੂੰ ਵਾਪਸ ਕਰ ਦੇ।
ਲੀਜੈ ਲਾਲ ਜਾਏ ਤੇ ਧੰਮ,
ਔਰ ਇਹ ਲਾਲ ਆਪਣੇ ਕੋਲ ਰੱਖ ਲੈ ਤੇ ਉਸ ਦੇ ਘਰ ਵਿੱਚ ਜਾ ਕੇ ਇਹ ਪੈਸੇ ਵਾਪਸ ਕਰਿਆ।
ਸੁਣ ਕੇ ਪੁਨਪੁਰ ਫੇਰਨ ਗਏਓ,
ਸੁਣ ਕਰਕੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਬਚਨਾਂ ਨੂੰ ਫਿਰ ਵਾਪਸ ਪੈਸੇ ਮੋੜਨ ਚਲੇ ਗਏ।
ਸਭ ਹੀ ਦਰਬ ਸ਼ਾਹ ਕੋ ਦਇਓ,
ਸਾਰਾ ਧਨ ਉਸ ਸਾਲ ਸਰਾਏ ਜੋਹਰੀ ਨੂੰ ਦੇ ਦਿੱਤਾ ਹੈ।
ਲਾਲ ਹਮਾਰਾ ਫੇਰ ਹੁਸੂ,
ਔਰ ਇਹ ਗੱਲ ਕਹਿੰਦੇ ਨੇ ਭਾਈ ਮਰਦਾਨਾ ਜੀ ਕਿ ਸਾਲ ਸਰਾਏ ਜੋਹਰੀ, ਅਸੀਂ ਇਹ ਲਾਲ ਵੇਚਣਾ ਨਹੀਂ ਹੈ, ਇਸ ਵਾਸਤੇ ਇਹ ਲਾਲ ਮੈਂ ਆਪਣੇ ਕੋਲ ਹੀ ਰੱਖਾਂਗਾ।
ਵੇਚਤ ਨਹਿ ਇਹ ਖਾਵਤ ਜੋ,
ਜੋ ਇਸ ਲਾਲ ਦਾ ਖਾਵਨ ਦਾ ਅਰਥ ਹੁੰਦਾ ਮਾਲਕ, ਜੋ ਇਸ ਲਾਲ ਦਾ ਮਾਲਕ ਹੈ ਉਹ ਨਹੀਂ ਵੇਚਣਾ ਚਾਹੁੰਦਾ।
ਕਹਿਤ ਸਾਹ ਸਭ ਧਨ ਪੀ ਲੀਜੈ,
ਇਸ ਵੇਲੇ ਧਰਮੀ ਸ਼ਾਹ ਸੀ ਔਰ ਇਹ ਸਾਲ ਸਰਾਈ ਜੋਹਰੀ ਧਰਮੀ ਪੁਰਸ਼ ਹੋਣ ਕਰਕੇ ਆਪਣੇ ਧਰਮ ਦੀ ਪਾਲਣਾ ਕਰਦਾ। ਕਹਿੰਦਾ ਮਰਦਾਨਿਆ, ਜੇ ਤੇਰਾ ਮਾਲਕ ਇਸ ਲਾਲ ਨੂੰ ਨਹੀਂ ਵੇਚਣਾ ਚਾਹੁੰਦਾ, ਤੂੰ ਲਾਲ ਵੀ ਲੈ ਲੈ ਤੇ ਇਹ ਜਿਹੜਾ ਮੈਂ ਇਸ ਦੀ ਦਰਸ਼ਨੀ ਭੇਟਾ ਦਿੱਤੀ ਹੈ ਇਹ ਵੀ ਲੈ ਜਾ।
ਲਾਲ ਲੇਹੋ ਜੋ ਮਨ ਤਿਉ ਕੀਜੈ,
ਔਰ ਇਹ ਲਾਲ ਆਪਣਾ ਵਾਪਸ ਲੈ ਲਓ, ਜੋ ਮਨ ਦੀ ਇੱਛਾ ਹੋਵੇਗੀ ਉਂਝ ਕਰ ਲਿਓ।
ਦੋਨੋ ਵਸਤ ਲੈ ਰਹਿ ਖਾਵਾ,
ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋਏ ਕਿ ਲਾਲ ਵੀ ਮਿਲ ਗਿਆ ਆਪਣੇ ਪਾਸ ਰੱਖਣ ਵਾਸਤੇ, ਔਰ ਇਹ 100 ਰੁਪਈਆ ਵੀ ਮਿਲ ਗਿਆ, ਇਸ ਤੋਂ ਭੋਜਨ ਖਾ ਲਵਾਂਗਾ। ਬੜੇ ਪ੍ਰਸੰਨਤਾ ਦੇ ਨਾਲ ਦੋਨੇ ਵਸਤੂਆਂ ਲੈ ਕੇ ਵਾਪਸ ਆਏ।
ਨਗਰ ਵਹਿਰ ਮਰਦਾਨਾ ਆਵਾ,
ਜਦੋਂ ਨਗਰ ਤੋਂ ਬਾਹਰ ਵਾਰ ਜਿੱਥੇ ਸਤਿਗੁਰ ਬੈਠੇ ਸਨ ਉੱਥੇ ਪਹੁੰਚੇ।
ਸ੍ਰੀ ਪ੍ਰਭ ਜੀ ਧਨ ਪੀ ਪੁਣ ਲਾਲਾ,
ਇਸ ਵੇਲੇ ਆ ਕੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ, ਉਸ ਸਾਲ ਸਰਾਏ ਜੋਹਰੀ ਨੇ ਇਹ ਧਨ ਵੀ ਦੇ ਦਿੱਤਾ ਔਰ ਲਾਲ ਵੀ ਦੇ ਦਿੱਤਾ ਹੈ।
ਮੁਝੇ ਦੀਨ ਕਹਿ ਬਚਨ ਰਸਾਲਾ,
ਔਰ ਬੜੇ ਰਸਾਲੇ ਬੜੇ ਮਿੱਠੇ ਬਚਨ ਬੋਲ ਕੇ ਇਹ ਮੈਨੂੰ ਵਾਪਸ ਕੀਤਾ ਹੈ, ਉਹ ਤਾਂ ਬਹੁਤ ਸਿਆਣਾ ਹੈ।
ਜਸ ਆਇਸ ਤਿਹੋ ਤਸ ਅਬ ਕਰਹੂੰ,
ਸਤਿਗੁਰੂ ਮਹਾਰਾਜ ਜਸ ਆਇਸ ਜਿਵੇਂ ਆਪ ਜੀ ਦੀ ਆਗਿਆ ਹੋਵੇਗੀ ਤਿਵੇਂ ਦਾ ਮੈਂ ਉਹ ਕਰਮ ਕਰਾਂਗਾ, ਜੇ ਚਾਹੁੰਦੇ ਹੋ ਤੇ ਮੈਂ ਇਹ ਦਮੜੇ ਰੱਖ ਲਵਾਂ ਔਰ ਲਾਲ ਵੀ ਰੱਖ ਲਵਾਂ।
ਪਥਤ ਭਾਇਓ ਮੈਂ ਬਹੁਰ ਨਾ ਫਿਰ ਹੂੰ,
ਸਤਿਗੁਰੂ ਮਹਾਰਾਜ ਤੁਸੀਂ ਦੱਸ ਦਿਓ, ਮੈਂ ਵੀ ਬੜੀਆਂ ਬੇਨਤੀਆਂ ਕੀਤੀਆਂ ਸਨ ਕਿ ਧਨ ਨਹੀਂ ਲੈਣਾ, ਪਰ ਉਸਨੇ ਮੈਨੂੰ ਮਿੱਠੇ ਬਚਨਾਂ ਦੇ ਰਾਹੀਂ ਬੋਲ ਕਰਕੇ ਇਹ ਧਨ ਦਿੱਤਾ ਹੈ, ਤੇ ਮਹਾਰਾਜ ਅੱਗੇ ਤੁਸੀਂ ਦੱਸ ਦਿਓ ਕੀ ਕਰਨਾ ਹੈ।
ਸ੍ਰੀ ਗੁਰ ਕਹਿ ਲਾਲ ਨਿਜ ਲੀਜੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਰਦਾਨਿਆ, ਜੇ ਤੂੰ ਚਾਹੁੰਦਾ ਕਿ ਇਹ ਲਾਲ ਆਪਣੇ ਕੋਲ ਰੱਖਣਾ ਤੇ ਰੱਖ ਸਕਦਾ ਹੈ।
ਧਨ ਜੇ ਕੋ ਤਿਸ ਹੀ ਕੋ ਦੀਜੈ,
ਪਰ ਇਹ ਧਨ ਤਾਂ ਤੇਰਾ ਨਹੀਂ ਨਾ, ਇਹ ਧਨ ਉਸ ਸਾਲ ਸਰਾਏ ਜੋਹਰੀ ਦਾ ਹੈ, ਉਸ ਨੂੰ ਵਾਪਸ ਕਰ ਆ, ਇਸ ਵਾਸਤੇ ਤੇਰਾ ਲਾਲ ਹੈ ਤੂੰ ਲਾਲ ਰੱਖ ਲੈ, ਜਿਸ ਦਾ ਧਨ ਹੈ ਉਸ ਨੂੰ ਧਨ ਵਾਪਸ ਦੇ ਦੇ।
ਵਿੱਚ ਲਾਲ ਲੇ ਧਨ ਸੇਈ,
ਜੇ ਤਾਂ ਅਸੀਂ ਲਾਲ ਨੂੰ ਵੇਚੀਏ ਫੇਰ ਤਾਂ ਅਸੀਂ ਉਸ ਸਾਲ ਸਰਾਏ ਜੋਹਰੀ ਦਾ ਧਨ ਲਈਏ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾ ਭਰੈ ਜਾ ਮੁਰਦਾਰ ਨਾ ਖਾਏ। ਅਸੀਂ ਕਿਸੇ ਦਾ ਹੱਕ ਕਿਉਂ ਰੱਖੀਏ? ਇਸ ਵਾਸਤੇ ਉਸ ਸਾਲ ਸਰਾਏ ਜੋਹਰੀ ਨੂੰ ਉਸਦਾ ਦਿੱਤਾ ਹੋਇਆ ਧਨ ਵਾਪਸ ਕਰ ਦੇ।
ਨਹਿ ਵੇਚਹਿ ਤੇ ਕੈਸੇ ਲਈ,
ਜੇ ਅਸੀਂ ਵੇਚਦੇ ਹੀ ਨਹੀਂ ਤੇ ਫਿਰ ਉਸਦਾ ਧਨ ਵੀ ਕਿਉਂ ਲਈਏ?
ਹੁਣ ਮਰਦਾਨਾ ਲੈ ਕਰ ਗਏ ਹੋ।
ਫਿਰ ਭਾਈ ਮਰਦਾਨਾ ਜੀ ਅੰਦਰ ਤਾਂ ਖਿਜਦੇ ਨੇ ਕਿ ਮਸਾਂ ਮਸਾਂ ਦਮੜੇ ਮਿਲੇ ਆ, ਮਹਾਰਾਜ ਫਿਰ ਵਾਪਸ ਕਰਾ ਦੇਣ ਲੱਗੇ, ਪੇਟ ਦੀ ਭੁੱਖ ਕਿਵੇਂ ਮਿਟੇਗੀ? ਖਿਜੇ ਹੋਏ ਮਨ ਦੇ ਨਾਲ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਜੋਹਰੀ ਦੇ ਪਾਸ ਫਿਰ ਵਾਪਸ ਚਲੇ ਗਏ ਧਨ ਦੇਣ ਵਾਸਤੇ।
ਕਹੋ ਨਾ ਲੇਤ ਕਹਿਤ ਬਚ ਬਾਇਓ।
ਪਰ ਸਾਲ ਸਰਾਏ ਜੋਹਰੀ ਉਹ ਅੱਗਿਓਂ ਧਰਮੀ ਸੀ, ਆਪਣੇ ਧਰਮ ਦੀ ਪਾਲਣਾ ਕਰਦਾ ਕਿ ਜਿਸ ਨੂੰ ਇੱਕ ਵਾਰੀ ਭੇਟਾ ਦੇ ਦਈਏ ਵਾਪਸ ਥੋੜਾ ਲਈ ਦੀ ਹੈ। ਇਸ ਵਾਸਤੇ ਉਹ ਸਿਆਣਾ ਮਨੁੱਖ ਸੀ, ਉਹ ਕਹਿਣ ਲੱਗਾ ਕਿ ਮੈਂ ਇਹ ਜਿਹੜਾ ਧਨ ਹੈ ਇਸ ਦੀ ਕੀਮਤ ਨਹੀਂ ਦਿੱਤੀ, ਮੈਂ ਤੇ ਕੇਵਲ ਦਰਸ਼ਨੀ ਭੇਟਾ ਦਿੱਤੀ ਹੈ। ਇਸ ਵਾਸਤੇ ਇਹ ਧਨ ਤੇਰਾ ਨਹੀਂ ਹੈ, ਨਾ ਹੀ ਹੁਣ ਮੇਰਾ। ਇਹ ਧਨ ਇਸ ਲਾਲ ਦੀ ਦਰਸ਼ਨੀ ਭੇਟਾ, ਇਹ ਹੁਣ ਤੈਨੂੰ ਰੱਖਣੀ ਪੈਣੀ ਹੈ। ਸਾਲਸਰਾਏ ਜੋਹਰੀ ਨੇ ਬੜੇ ਤਰਲੇ ਕੱਢੇ, ਪਰ ਇਧਰ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਦਾ ਇਹ ਬਚਨ ਸੀ ਕਿ ਮਰਦਾਨੇ ਇਹ ਧਨ ਉਸਦਾ ਤੂੰ ਨਹੀਂ ਲੈਣਾ, ਤੇ ਭਾਈ ਮਰਦਾਨਾ ਜੀ ਹੁਣ ਲੈ ਕੇ ਕਿਵੇਂ ਆਉਣ? ਸਾਲਸਰਾਏ ਜੋਹਰੀ ਬੇਨਤੀਆਂ ਕਰਦਾ ਕਿ ਮਰਦਾਨਿਆ ਇਹ ਧਨ ਲੈ ਜਾ।
ਲਿਖਾ ਲਾਲ ਪਰਸੋ ਹਮ ਦੀਨੋ,
ਜੋ ਲਾਲ ਦੇ ਉੱਪਰ ਲਿਖਿਆ ਸੀ ਅਸੀਂ ਤਾਂ ਅੱਖਰ ਪੜ ਕਰਕੇ ਇਹ ਧਨ ਦਿੱਤਾ ਹੈ।
ਧਰਮ ਆਪਣਾ ਰੱਖਣ ਕੀਨੋ,
ਮਰਦਾਨਿਆ ਇਹ ਤਾਂ ਅਸੀਂ ਆਪਣਾ ਧਰਮ ਰੱਖਿਆ, ਇਹ ਕੋਈ ਧਨ ਦੀ ਇਹ ਲਾਲ ਦੀ ਕੀਮਤ ਨਹੀਂ ਦਿੱਤੀ।
ਲੈਹੁ ਹਟਾਏ ਧਰਮ ਮਮ ਜਾਈ,
ਜੇ ਮੈਂ ਹੁਣ ਇਹ ਦਿੱਤੀ ਹੋਈ ਭੇਟਾ ਵਾਪਸ ਲੈਂਦਾ ਤੇ ਮੇਰਾ ਇਹ ਜਿਹੜਾ ਧਰਮ ਹੈ ਉਹ ਜਾਂਦਾ ਲੱਗਦਾ, ਇਸ ਵਾਸਤੇ ਮੈਂ ਆਪਣੇ ਧਰਮ ਦੀ ਪ੍ਰਤਪਾਲਣਾ ਕਰਨੀ ਹੈ।
ਐਸੀ ਬਾਤ ਨਾ ਕਰੋ ਕਦਾਈ,
ਇਸ ਵਾਸਤੇ ਹੈ ਭਾਈ ਤੂੰ ਕਦੇ ਵੀ ਇਹੋ ਜਿਹੀ ਗੱਲ ਨਾ ਕਰ, ਇਹ ਧਨ ਮੈਨੂੰ ਵਾਪਸ ਨਾ ਕਰ, ਮੇਰਾ ਧਰਮ ਨਾਸ ਹੁੰਦਾ। ਇੰਦ ਬਿਨਾ ਜਿਉ ਮੰਦ ਨਿਸ, ਮੰਦ ਕੰਜ ਬਿਨ ਤਾਲ, ਜੀਵ ਮੰਦ ਤਿਉ ਧਰਮ ਬਿਨ ਤਾਂ ਤੇ ਧਰਮ ਨਾ ਟਾਲ। ਵਿਦਵਾਨਾਂ ਦੀ ਕਥਨ ਦੇ ਅਨੁਸਾਰ ਕਹਿੰਦੇ ਜਿਵੇਂ ਰਾਤ ਹਨੇਰੀ ਹੋਵੇ ਤੇ ਜੇ ਚੰਦਰਮਾ ਨਾ ਹੋਵੇ ਤੇ ਰਾਤ ਚੰਗੀ ਨਹੀਂ ਲੱਗਦੀ, ਉਸ ਦੇ ਵਿੱਚ ਚਮਕਦਾ ਚੰਨ ਹੋਵੇ ਤੇ ਰਾਤ ਵੀ ਸ਼ੁਭ ਨੀਕ ਲੱਗਦੀ ਹੈ, ਤੇ ਜੇ ਸਰੋਵਰ ਦੇ ਵਿੱਚ ਕਵਲ ਦਾ ਫੁੱਲ ਨਾ ਹੋਵੇ ਤੇ ਉਹ ਸਰੋਵਰ ਸੋਹਣਾ ਨਹੀਂ ਲੱਗਦਾ। ਜੀਵ ਜੇ ਤੇਰੇ ਕੋਲ ਧਰਮ ਆਪਣਾ ਨਹੀਂ ਤੇ ਤੂੰ ਵੀ ਸੋਹਣਾ ਨਹੀਂ ਲੱਗਦਾ। ਇਸ ਵਾਸਤੇ ਇਹ ਸਾਲਸਰਾਏ ਜੋਹਰੀ ਕਹਿੰਦਾ ਮਰਦਾਨਿਆ ਮੇਰੇ ਕੋਲ ਧਰਮ ਹੈ, ਮੈਂ ਆਪਣੇ ਧਰਮ ਦੀ ਪਾਲਣਾ ਕਰਨੀ ਹੈ, ਇਹ ਧਨ ਮੈਨੂੰ ਨਹੀਂ ਚਾਹੀਦਾ, ਮੈਂ ਇਸ ਦੀ ਦਰਸ਼ਨੀ ਭੇਟਾ ਦਿੱਤੀ ਹੈ, ਅੱਖਰ ਪੜ੍ਹ ਕਰਕੇ ਮੈਂ ਇੰਨਾ ਧਨ ਦਿੱਤਾ, ਮੈਂ ਜੋਹਰੀ ਹਾਂ, ਮੈਂ ਆਪਣੇ ਜੋਹਰੀ ਨੂੰ ਕਲੰਕ ਨਹੀਂ ਲਾਉਣਾ, ਇਹ ਧਨ ਤੂੰ ਵਾਪਸ ਲੈ ਜਾ।
ਦਰਬਤ ਮਾਰੋ ਕਰੋ ਜੋ ਭਾਵਾ,
ਫਿਰ ਇਹ ਜਿਹੜਾ ਧਨ ਹੈ ਭਾਈ ਮਰਦਾਨਾ ਜੀ ਕਹਿੰਦੇ ਇਹ ਤੁਹਾਡਾ, ਤੇ ਜੋ ਦਿਲ ਕਰਦਾ ਤੂੰ ਅਸੀਂ ਇਸ ਧਨ ਦਾ ਕਰੋ, ਮੈਂ ਤਾਂ ਇਹ ਧਨ ਵਾਪਸ ਨਹੀਂ ਲਿਜਾਣਾ।
ਸੁਣ ਕਰ ਮਰਦਾਨਾ ਪੁਨ ਆਵਾ,
ਤੇ ਇਹ ਜਿਹੜਾ ਧਨ ਸੀ ਸਾਲਸਰਾਏ ਜੋਹਰੀ ਦਾ ਇਹ ਵਗਾ ਕੇ ਮਾਰਿਆ ਮਰਦਾਨੇ ਨੇ। ਕਹਿੰਦਾ ਇੱਕ ਪਾਸੇ ਮੈਨੂੰ ਕਹਿੰਦੇ ਆ ਇਹ ਧਨ ਨਹੀਂ ਲੈਣਾ, ਬਗਾਨਾ ਹੱਕ ਹੈ, ਦੂਸਰੇ ਪਾਸੇ ਕਹਿੰਦੇ ਇਹ ਦਰਸ਼ਨੀ ਭੇਟਾ, ਮੈਂ ਵਿਚਾਲੇ ਫਸ ਗਿਆ, ਇੱਕ ਭੁੱਖ ਨੇ ਸਤਾਇਆ, ਦੂਜਾ ਤੁਸੀਂ ਮੈਨੂੰ ਤੰਗ ਕਰੀ ਜਾਂਦੇ ਹੋ। ਭਾਈ ਮਰਦਾਨਾ ਜੀ ਨੇ ਵਗਾ ਕੇ ਮਾਰਿਆ ਧਨ ਕਿ ਸਾਲਸਰਾਏ ਜੋਹਰੀ ਇਹ ਧਨ ਤੇਰਾ ਆ, ਜਿਵੇਂ ਤੇਰੀ ਮਰਜ਼ੀ ਤੂੰ ਕਰ, ਅੱਗੇ ਇਹ ਮਾਲਕ ਲਾਲ ਦਾ ਜਾਣੇ ਕਿ ਇਸ ਧਨ ਦੀ ਦਰਸ਼ਨੀ ਭੇਟਾ ਲੈਣੀ ਹੈ ਜਾਂ ਨਹੀਂ ਲੈਣੀ, ਹੁਣ ਤੂੰ ਜਾਣੇ ਤੇ ਉਹ ਮਾਲਕ ਜਾਣੇ, ਮੈਂ ਧਨ ਨਹੀਂ ਖੜਨਾ। ਭਾਈ ਮਰਦਾਨਾ ਜੀ ਧਨ ਸੁੱਟ ਕੇ ਵਾਪਸ ਆ ਗਏ।
ਦੋਹਰਾ ਸ੍ਰੀ ਨਾਨਕ ਰੱਖੇ ਨਹੀਂ,
ਧਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਧਨ ਰੱਖਦੇ ਨਹੀਂ ਹੈ।
ਲੈਣਾ ਜੋਹਰੀ ਸੋਏ,
ਪਰ ਇਧਰ ਸਾਲਸਰਾਏ ਜੋਹਰੀ ਇਹ ਵੀ ਧਨ ਲੈਂਦਾ ਨਹੀਂ ਹੈ।
ਸੱਤ ਵਾਰ ਫਿਰ ਪੁਨਹਿ ਪੁਨ,
ਸੱਤ ਵਾਰੀ ਭਾਈ ਮਰਦਾਨਾ ਜੀ ਕਦੇ ਸਾਲਸਰਾਏ ਜੋਹਰੀ ਕੋਲ ਤੇ ਕਦੇ ਗੁਰੂ ਨਾਨਕ ਪਾਤਸ਼ਾਹ ਕੋਲ, ਇੱਕ ਭੁੱਖ ਨੇ ਸਤਾਇਆ, ਦੂਸਰਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਦਾ, ਤੀਸਰਾ ਸਾਲਸਰਾਏ ਜੋਹਰੀ ਦੀ ਦਰਸ਼ਨੀ ਭੇਟਾ। ਭਾਈ ਮਰਦਾਨਾ ਜੀ ਆਪਸ ਵਿੱਚ ਖਿੱਚ ਗਏ, ਕਹਿੰਦੇ ਮਹਾਰਾਜ ਮੈਨੂੰ ਕਿਉਂ ਵਾਰ ਵਾਰ ਭੇਜਦੇ ਹੋ, ਸੱਤ ਵਾਰੀ ਮੈਂ ਉਸ ਦੀ ਦੁਕਾਨ ਤੇ ਜਾਇਆ ਘਰੋਂ ਹੋ ਆਇਆ ਹਾਂ,
ਸੋ ਵਿਆਕਲ ਹੋਏ,
ਚੌਥਾ ਮੈਨੂੰ ਰਸਤੇ ਦੀ ਥਕਾਵਟ ਨੇ ਥਕਾਇਆ ਹੋਇਆ, ਕਦ ਦੇ ਚੱਲੇ ਆ, ਪੈਦਲ ਚੱਲਦੇ ਆ ਰਹੇ ਹਾਂ, ਮੇਰਾ ਸਰੀਰ ਨਿਰਬਲ ਹੋਇਆ ਹੋਇਆ, ਤੁਸੀਂ ਮੇਰੇ ਸੱਤ ਗੇੜੇ ਲਵਾ ਦਿੱਤੇ, ਇਸ ਤਰੀਕੇ ਦੇ ਨਾਲ ਭਾਈ ਮਰਦਾਨਾ ਜੀ ਖਿਜੇ ਹਨ।
ਜੋ ਭਾਈ ਏਕ ਸੁਦਾ ਦੂਜੇ ਸ਼ਰਮ ਭਾਰਾ,
ਇੱਕ ਤਾਂ ਮੈਨੂੰ ਥੱਕ ਭੁੱਖ ਨੇ ਤੰਗ ਕੀਤਾ, ਦੂਸਰੇ ਰਸਤੇ ਦੀ ਥਕਾਵਟ ਨੇ ਮੇਰਾ ਸਰੀਰ ਭੰਨਿਆ ਹੈ।
ਖਿਜਿਓ ਹਿਰਦੈ ਤਨ ਤੇ ਗ੍ਰਹਿ ਡਾਰਾ,
ਔਰ ਖਿਜੇ ਹੋਏ ਨੇ ਇਵੇਂ ਇਹ ਜਿਹੜਾ ਸਾਰਾ ਧਨ ਸੀ ਸਾਲ ਸਰੋਵਰ ਰਾਏ ਜੌਹਰੀ ਦੇ ਘਰ ਦੇ ਵਿੱਚ ਸਿੱਟ ਦਿੱਤਾ ਔਰ ਆਪ ਵਾਪਸ ਆ ਗਏ।
ਸ਼ਾਹੋ ਤਬੇ ਮਨ ਮਹਿ ਵਿਚਾਰਾ,
ਤੇ ਸਾਲਸਰਾਏ ਜੌਹਰੀ ਹੈ ਸੀ ਸਿਆਣਾ ਤੇ ਦੂਸਰਾ ਧਰਮੀ ਪੁਰਸ਼ ਸੀ, ਮਨ ਦੇ ਅੰਦਰ ਵਿਚਾਰ ਕਰਨ ਲੱਗਾ
ਇਹ ਅਦਭੁਤ ਬਹੁ ਲਾਲ ਨਿਹਾਰਾ,
ਜਿਹੜਾ ਮੈਂ ਇਹ ਲਾਲ ਦੇਖਿਆ ਇਹ ਬੜਾ ਅਸਚਰਜ ਹੈ। ਵਪਾਰ ਤਾਂ ਮੇਰਾ ਲਾਲਾਂ ਦੇ ਨਾਲ ਹੀ ਹੈ, ਹੀਰਿਆਂ ਦੇ ਨਾਲ ਹੀ ਹੈ, ਪਰ ਇਹ ਲਾਲ ਬੜਾ ਅਸਚਰਜ ਸੀ, ਇਸ ਦੀ ਕੀ ਵਾਰਤਾ ਹੈ?
ਬਹਰੋ ਲਾਲ ਜਿਨਹੇ ਕੇ ਪਾਸੂ,
ਫਿਰ ਜਿਸ ਦੇ ਪਾਸ ਇਹ ਲਾਲ ਹੈ,
ਸੋਨਹ ਲੇਵਤ ਹੈ ਧਨ ਰਾਸੂ,
ਫਿਰ ਉਹ ਇਸ ਦਾ ਮਾਲਕ ਕੈਸਾ ਹੋਵੇਗਾ ਜਿਸ ਦੇ ਕੋਲ ਐਸਾ ਅਸਚਰਜ ਜਨਕ ਲਾਲ ਹੈ? ਫਿਰ ਉਸਨੇ ਲਾਲ ਦੀ ਕੀਮਤ ਵੀ ਪਵਾਉਣੀ ਚਾਹੀਏ, ਤੇ ਜੇ ਦਰਸ਼ਨੀ ਭੇਟਾ ਦਿੱਤੀ ਹੈ ਤੇ ਉਹ ਧਨ ਨਹੀਂ ਰੱਖਦਾ। ਇਹ ਲਾਲ ਹੀ ਉਸਦਾ ਭੇਜਿਆ ਹੋਇਆ ਇੰਨਾ ਅਸਚਰਜ ਜਨਕ ਹੈ, ਇਸ ਦਾ ਮਾਲਕ ਕੈਸਾ ਹੋਵੇਗਾ? ਇਹ ਮਨ ਵਿੱਚ ਵਿਚਾਰਾਂ ਕਰਦਾ ਹੈ।
ਮੇਰੇ ਕੋ ਦਰਸ਼ਨ ਚਾਹੀਏ ਕਰਨੋ,
ਮਨ ਚ ਵਿਚਾਰ ਕੀਤੀ ਹੈ ਕਿ ਇਹ ਲਾਲ ਦੇ ਮਾਲਕ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹੈ, ਕਿ ਉਹ ਭੇਟਾ ਕਿਉਂ ਨਹੀਂ ਰੱਖਦਾ, ਉਹ ਕੈਸਾ ਲਾਲ ਹੋਵੇਗਾ?
ਹੈ ਸ਼ੁਭ ਕੀਨ ਲੋਭ ਜਿਨ ਹਰਨੋ,
ਸੋ ਜਿਨ੍ਹਾਂ ਨੇ ਇਹ ਸ੍ਰੇਸ਼ਟ ਰੀਤੀ ਨਿਭਾਈ ਹੈ, ਕੋਈ ਲਾਲਚ ਨਹੀਂ ਕੀਤਾ ਧਨ ਦਾ, ਜੇ ਉਹਨਾਂ ਨੇ ਵੇਚਣ ਤੋਂ ਨਾ ਕਰ ਦਿੱਤੀ ਕਿ ਅਸੀਂ ਇਹ ਲਾਲ ਨਹੀਂ ਵੇਚਣਾ, ਤੇ ਫਿਰ ਉਹਨਾਂ ਨੇ ਆਪਣੇ ਕੋਲ ਇਹ ਧਨ ਵੀ ਨਹੀਂ ਰੱਖਿਆ, ਇਹ ਲਾਲਚ ਵੀ ਉਹਨਾਂ ਨੇ ਤਿਆਗ ਦਿੱਤਾ ਹੈ।
ਅਸ ਕਹਿ ਲੀਨੋ ਮਦਰ ਆਹਾਰਾ,
ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਅੰਦਰੇ ਅੰਦਰ ਵਿਚਾਰਾਂ ਕਰਦਾ ਹੋਇਆ ਤੇ ਘਰ ਦੇ ਅੰਦਰੋਂ ਇਸ ਨੇ ਸੁੰਦਰ ਭੇਟਾਵਾਂ ਲਈਆਂ ਕਿ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਇਸ ਲਾਲ ਦੇ ਮਾਲਕ ਨੇ, ਜੋ ਉਸ ਦੇ ਮਾਲਕ ਦੇ ਦਰਸ਼ਨ ਕਰਾਂਗਾ ਤੇ ਮੈਂ ਲਾਲ ਦੀ 100 ਰੁਪਏ ਕੀਮਤ ਦਿੱਤੀ ਹੈ, ਤੇ ਲਾਲ ਦਾ ਮਾਲਕ ਜਿਸ ਨੇ ਲੋਭ ਤਿਆਗਿਆ ਉਹ ਕੈਸਾ ਲਾਲ ਹੋਵੇਗਾ? ਉਸ ਦੀ ਵੀ ਤਾਂ ਕੋਈ ਭੇਟਾ ਚਾਹੀਦੀ ਹੈ। ਸੁੰਦਰ ਭੇਟਾਵਾਂ ਲੈ ਕਰਕੇ ਆਪਣੇ ਘਰ ਦੇ ਵਿੱਚੋਂ
ਜਾਗੇ ਜਿਹੇ ਕੇ ਭਾਗ ਅਪਾਰਾ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਦੇ ਸ੍ਰੇਸ਼ਟ ਭਾਗ ਜਾਗਦੇ, ਵੱਡਿਆਂ ਭਾਗਾਂ ਵਾਲਾ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਹੈ,
ਨਿਜ ਤੇ ਪਹਿਲੇ ਦਾਸ ਪਠਾਇਆ,
ਪਰ ਆਪਣੇ ਜਾਣ ਤੋਂ ਪਹਿਲਾਂ ਆਪਣਾ ਇੱਕ ਸੇਵਕ ਭੇਜਿਆ ਹੈ,
ਜਾਣ ਨਾ ਦਿਓ ਰੱਖੋ ਠਹਿਰਾਇਆ,
ਕਹਿੰਦਾ ਕਿਤੇ ਇਹ ਨਾ ਹੋ ਜਾਵੇ ਕਿ ਮੇਰੀ ਭੇਟਾਵਾਂ ਦੀ ਇਕੱਤਰਤਾ ਕਰਦਿਆਂ, ਭੋਜਨ ਤਿਆਰ ਕਰਦਿਆਂ, ਆਪਣੀ ਤਿਆਰੀ ਕਰਦਿਆਂ, ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਤੇ ਉਹ ਲਾਲ ਦਾ ਮਾਲਕ ਕਿਤੇ ਹੋਰ ਦੇਸ਼ ਨੂੰ ਚੱਲਿਆ ਜਾਵੇ, ਇਸ ਵਾਸਤੇ ਆਪਣਾ ਇੱਕ ਅਹਿਲਕਾਰ ਆਪਣਾ ਸੇਵਕ ਪਹਿਲਾਂ ਹੀ ਭੇਜ ਦਿੱਤਾ ਕਿ ਜਿੱਥੇ ਉਹ ਲਾਲ ਦਾ ਮਾਲਕ ਬੈਠਾ ਨਾ ਉਸ ਨੂੰ ਉੱਥੇ ਰੋਕ ਕੇ ਰੱਖੀ, ਮੈਂ ਉਸਦੇ ਦਰਸ਼ਨ ਕਰਨੇ ਹਨ।
ਦੋਹਰਾ ਗਮਨਿਓ ਘਰ ਤੇ ਭੇਟ,
ਔਰ ਇਸ ਤਰੀਕੇ ਨਾਲ ਆਪਣਾ ਇੱਕ ਸੇਵਕ ਭੇਜ ਕਰਕੇ ਤੇ ਆਪ ਸੁੰਦਰ ਭੇਟਾਵਾਂ ਲੈ ਕਰਕੇ, ਸੁੰਦਰ ਪਦਾਰਥ ਲੈ ਕਰਕੇ ਆਪਣੇ ਘਰ ਤੋਂ ਸਾਲਸਰਾਏ ਜੌਹਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲਿਆ ਹੈ।
ਲੈ ਸ਼ਾਹੋ ਜੋ ਸਾਰਸ ਆਏ,
ਜੋ ਸਾਲਸਰਾਏ ਜੌਹਰੀ ਸੀ,
ਦੂਰੋਂ ਤੇ ਦੇਖਤ ਭਇਓ,
ਜਦੋਂ ਪਾਸ ਗਿਆ ਤੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੇਜਸਵੀ ਚਿਹਰਾ ਹੈ, ਚਮਕਦੀ ਹੋਈ ਲਾਟ ਜਦ ਸਾਲਸਰਾਏ ਜੌਹਰੀ ਦੇ ਨੇਤਰਾਂ ਤੇ ਪਈ,
ਸ੍ਰੀ ਗੁਰ ਰੂਪ ਸੁਹਾਏ,
ਕੀ ਦੇਖਦਾ ਕਿ ਸਤਿਗੁਰੂ ਗੁਰੂ ਗਰੀਬ ਨਿਵਾਜ ਮਹਾਰਾਜ ਸੋਭਨੀਕ ਸੋਭਾ ਪਾ ਰਹੇ ਹਨ ਬੈਠੇ।
ਜੋ ਪਈ ਹੋਵੇ ਲੱਜਿਤ ਬੈਠਾ ਮਰਦਾਨਾ,
ਪਰ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠੇ ਨੇ, ਬੜੇ ਹੀ ਖਿਜੇ ਹੋਏ ਮਨ ਦੇ ਨਾਲ ਅੰਦਰੇ ਅੰਦਰ ਵਿਚਾਰਾਂ ਕਰਦੇ ਨੇ ਕਿ ਇਹਨਾਂ ਨੇ ਅੱਜ ਮੈਨੂੰ ਭੋਜਨ ਨਹੀਂ ਛਕਣ ਦੇਣਾ। ਉਹ ਫੇਰ ਤੁਰਿਆ ਆਉਂਦਾ, ਮਨ ਦੇ ਅੰਦਰ ਵਿਚਾਰ ਕਰ ਲਈ ਕਿ ਧਨ ਫੇਰ ਦੇ ਕੇ ਉਸਨੇ ਚਲੇ ਜਾਣਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਧਨ ਰੱਖਣਾ ਨਹੀਂ ਤੇ ਮੈਨੂੰ ਫੇਰ ਦੇਣ ਜਾਣਾ ਪੈਣਾ। ਇਹ ਮਨ ਦੇ ਅੰਦਰ ਭਾਈ ਮਰਦਾਨਾ ਜੀ ਵਿਚਾਰਾਂ ਕਰਦੇ ਨੇ ਕਿ ਇਹ ਫੇਰ ਆ ਗਿਆ, ਇਸ ਤਰੀਕੇ ਦੇ ਨਾਲ
ਗਰੀਬ ਨੀਚ ਕਰ ਕਛ ਨਾ ਬਖਾਨਾ
ਮਹਾਰਾਜ ਦਾ ਭੈ ਰੱਖਦਾ ਹੈ, ਮੁਖ ਤੋਂ ਕੁਝ ਬੋਲਦਾ ਨਹੀਂ, ਨੀਵੀ ਧੌਣ ਕਰਕੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਪਿੱਛੇ ਬੈਠੇ ਨੇ।
ਹਿਜ ਭਾ ਦੂਸਨ ਅਤਹੇ ਤੁਰੰਤਰ
ਬੜੀ ਛੇਤੀ ਦੇ ਨਾਲ ਖਿਜੇ ਹੋਏ ਨੇ।
ਸਭੇ ਬਾਤ ਮਨ ਮਾਹੇ ਰਹਾ ਜਾਰੂ
ਔਰ ਸਾਰੀਆਂ ਗੱਲਾਂ ਮਨ ਦੇ ਅੰਦਰ ਜਰ ਕਰਕੇ ਰੱਖੀਆਂ ਹੋਈਆਂ ਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਮੈਂ ਕੁਝ ਨਹੀਂ ਕਹਿ ਸਕਦਾ। ਮਹਾਰਾਜ ਦੇ ਭੈ ਨੂੰ ਰੱਖਦਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਹੁਕਮ ਕਰਨਗੇ, ਦੀਨ ਦੁਨੀਆਂ ਦੇ ਮਾਲਕ ਨੇ, ਇਹ ਤਾਂ ਛਿਨ ਦੇ ਵਿੱਚ ਧਰਤੀ ਨੂੰ ਬਦਲ ਸਕਦੇ ਨੇ, ਛਿਨ ਵਿੱਚ ਲਾਇਤਾ ਕਰ ਸਕਦੇ ਨੇ, ਪੈਦਾ ਕਰ ਸਕਦੇ ਨੇ, ਮੈਂ ਇਹਨਾਂ ਸਤਿਗੁਰਾਂ ਦੇ ਅੱਗੇ ਕੀ ਵਚਨ ਕਰ ਸਕਦਾ ਹਾਂ। ਪਰ ਭੁੱਖ ਦਾ ਸਤਾਇਆ ਹੋਇਆ, ਰਸਤੇ ਦੀ ਥਕਾਵਟ ਦਾ ਥੱਕਿਆ ਹੋਇਆ, ਦੂਸਰਾ ਇਹ ਲਾਲ ਨੇ ਔਰ ਸਾਲਸਰਾਇ ਜੌਹਰੀ ਦੇ ਦਰਸ਼ਨੀ ਭੇਟਾਂ ਨੇ ਇਹ ਉਲਝਾਇਆ ਔਰ ਇਹ ਸਾਰੀਆਂ ਵਿਚਾਰਾਂ ਨੂੰ ਮਨ ਵਿੱਚ ਜਰ ਕਰਕੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਪਾਸ ਪਿਛਲੇ ਬੰਨੇ ਬੈਠੇ ਹਨ।
ਅੰਤ ਉਰ ਕੇ ਗਟੀ ਵਿਚਾਰੇ
ਅੰਦਰੇ ਅੰਦਰ ਵਿਚਾਰਾਂ ਦੀ ਗਿਣਤੀਆਂ ਨੂੰ ਗਿਣੀ ਜਾਂਦੇ ਨੇ।
ਸ੍ਰੀ ਗੁਰ ਡਰ ਕਰ ਕਛ ਨਾ ਉਚਾਰੇ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹਿਰਦੇ ਵਿੱਚ ਡਰ ਧਾਰਨ ਕਰਕੇ ਮੁੱਖ ਤੋਂ ਕੁਝ ਬੋਲਦੇ ਨਹੀਂ।
ਸਾਲਸ ਰਾਏ ਆਏ ਤਹਿ ਕਾਲਾ
ਇਸ ਸਮੇਂ ਦੇ ਵਿੱਚ ਸਾਲਸ ਰਾਏ ਜੌਹਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚ ਗਿਆ।
ਆਗੇ ਭੋਜਨ ਧਰੇ ਰਸਾਲਾ
ਸੁੰਦਰ ਸੁੰਦਰ ਭੋਜਨ ਰਸਾਂ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਰੱਖੇ।
ਹਾਥ ਬੰਦ ਬੰਧਨ ਕੋ ਕਰਕੇ
ਭਾਈ ਬਾਲਾ ਜੀ ਕਹਿੰਦੇ ਸਾਲਸ ਰਾਏ ਜੌਹਰੀ ਨੇ ਆ ਕਰਕੇ ਭੇਟਾ ਰੱਖੀ, ਫਿਰ ਦੋਨੇ ਹੱਥ ਜੋੜ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਕਿਉਂਕਿ ਸਤਿਗੁਰਾਂ ਦਾ ਬਿਰਧ ਐਸਾ, ਚਿਹਰਾ ਇੰਨਾ ਤੇਜਸਵੀ ਹੈ, ਚਾਹੇ ਕੋਈ ਵੀ ਹੰਕਾਰੀ ਕਿਉਂ ਨਾ ਹੋਵੇ, ਕੌਡੇ ਰਾਕਸ਼ ਵਰਗਾ, ਜਦੋਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਢਹਿ ਕੇ ਚਰਨੀ ਪਕੜ ਲਏ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਤੇਜਸਵ ਕਿਸੇ ਤੋਂ ਚੱਲਿਆ ਨਹੀਂ ਸੀ ਜਾਂਦਾ, ਤੇ ਸਾਲਸ ਰਾਏ ਜੌਹਰੀ ਨੇ ਇਹ ਨਹੀਂ ਪੁੱਛਿਆ ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਔਰ ਕੀ ਕਰਦੇ ਹੋ। ਜਦ ਹੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਉਸੇ ਵੇਲੇ ਦੋਨੇ ਹੱਥ ਜੋੜ ਕਰਕੇ ਢਹਿ ਕੇ ਨਮਸਕਾਰ ਕੀਤੀ ਹੈ।
ਸਭੇ ਸੁਣਾਈ ਬਾਤ ਉਚਰ ਕੇ
ਸਾਰੀ ਵਾਰਤਾ ਆਪਣੀ ਸਾਲਸ ਰਾਏ ਜੌਹਰੀ ਨੇ ਉਚਾਰ ਕਰਕੇ ਦੱਸੀ।
ਦਰਬਤ ਮਾਰੋ ਇਹੋ ਅਬਲੀਜੈ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਹੇ ਲਾਲ ਦੇ ਮਾਲਕ, ਇਹ ਕੀਮਤ, ਇਹ ਜਿਹੜਾ ਧਨ ਹੈ ਇਹ ਤੁਹਾਡਾ ਹੈ, ਕਿਉਂਕਿ ਤੁਹਾਡੇ ਲਾਲ ਨੇ ਇਸ ਦੇ ਉੱਪਰ ਜਿਹੜੇ ਅੱਖਰ ਲਿਖੇ ਸਨ ਅੱਖਰਾਂ ਨੂੰ ਪੜ੍ਹ ਕਰਕੇ ਮੈਂ ਇਸ ਦੇ ਦਰਸ਼ਨੀ ਭੇਟਾ ਦਿੱਤੀ ਹੈ, ਇਸ ਵਾਸਤੇ ਇਹ ਧਨ ਤੁਹਾਡਾ ਬਣਦਾ ਹੈ।
ਧਰਮ ਹਮਾਰੋ ਰਾਖਣ ਕੀਜੈ
ਮਹਾਰਾਜ, ਮੇਰਾ ਇਹ ਧਰਮ ਰੱਖਣਾ ਕਰੋ, ਕਿਉਂਕਿ ਮੈਂ ਆਪਣੇ ਧਰਮ ਦੀ ਪਾਲਣਾ ਕਰਦਾ ਹਾਂ।
ਦੋਹਰਾ ਸ੍ਰੀ ਗੁਰ ਕਹਿ ਜੇ ਜਿਹੜੀ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਐ ਸਾਲਸ ਰਾਏ ਜੌਹਰੀ
ਤਬ ਧਨ ਲੈ ਨਿਜ ਪਾਨ,
ਜੇ ਤਾਂ ਅਸੀਂ ਇਸ ਨੂੰ ਵੇਚੀਏ ਤੇ ਫੇਰ ਤਾਂ ਅਸੀਂ ਇਸ ਲਾਲ ਦੇ ਪੈਸੇ ਤੇਰੇ ਹੱਥਾਂ ਦੇ ਵਿੱਚੋਂ ਵਾਪਸ ਲਈਏ।
ਮੈਂ ਵੇਚੇ ਤੋ ਲੈ ਕਸ,
ਜੇ ਅਸੀਂ ਇਸ ਲਾਲ ਨੂੰ ਵੇਚਦੇ ਨਹੀਂ ਤੇ ਫਿਰ ਪੈਸੇ ਕਸ ਕਿਹਦੇ ਨੇ, ਕਿਸ ਤਰ੍ਹਾਂ ਅਸੀਂ ਤੇਰੇ ਕੋਲੋਂ ਇਹ ਪੈਸੇ ਲੈ ਸਕਦੇ ਹਾਂ, ਲਾਲ ਤਾਂ ਅਸੀਂ ਵੇਚਿਆ ਨਹੀਂ ਤੇ ਪੈਸੇ ਕਸ ਕਿਸ ਵਾਸਤੇ ਸਾਨੂੰ ਦਿੰਦਾ ਹੈ।
ਰੱਖੋ ਦਰਬ ਅਮਾਨ,
ਇਸ ਵਾਸਤੇ ਇਹ ਤੇਰਾ ਅਮਾਨ ਤੇਰੀ ਇਮਾਨਤ ਹੈ, ਇਹ ਤੂੰ ਆਪਣੇ ਕੋਲ ਰੱਖਣਾ ਕਰ।
ਜੋ ਪਈ ਦਰਸ਼ਨ ਪਰਸ ਪਰਮ ਭੇਟ ਗਏ,
ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਮਿਠਾਸ ਵਾਲੇ ਬਚਨ ਸੁਣੇ ਤੇ ਸਤਿਗੁਰਾਂ ਦੇ ਚਿਹਰੇ ਦੇ ਦਰਸ਼ਨ ਕੀਤੇ, ਇਸ ਵੇਲੇ ਇਹ ਸਾਲਸ ਰਾਏ ਜੌਹਰੀ ਦੀਆਂ ਜਿਹੜੀਆਂ ਮਨ ਦੀਆਂ ਵਿਚਾਰਾਂ ਸੰਕਲਪ ਸਨ ਉਹ ਸਾਰੀਆਂ ਟਿਕ ਗਈਆਂ।
ਬੈਨ ਸੁਣੇ ਮਨ ਨਿਰਮਲ ਭਇਓ,
ਸਤਿਗੁਰਾਂ ਦੇ ਬਚਨ ਸੁਣਦਿਆਂ ਹੀ ਮਨ ਨਿਰਮਲ ਹੋ ਗਿਆ।
ਜਾਣੇ ਸੰਤ ਰੂਪ ਇਹ ਪੂਰੇ,
ਫਿਰ ਮਨ ਵਿੱਚ ਜਾਣ ਲਿਆ ਜੌਹਰੀ ਨੇ ਕਿ ਇਹ ਤਾਂ ਪੂਰਨ ਸੰਤ ਨੇ ਔਰ ਇਹ ਗਿਆਨਵਾਨ ਹਨ, ਜਿਨ੍ਹਾਂ ਦੇ ਬਚਨ ਸੁਣਦਿਆਂ ਹੀ ਮਨ ਨਿਰਮਲ ਹੋ ਗਿਆ ਹੈ, ਵਿਚਾਰਾਂ ਸਾਰੀਆਂ ਰੁਕ ਗਈਆਂ, ਹਿਰਦੇ ਦੇ ਸੰਕਲਪ ਵਿਕਲਪ ਚੱਲਣੇ ਬੰਦ ਹੋ ਗਏ। ਉਸ ਤਰੀਕੇ ਦੇ ਨਾਲ
ਦੇਖਣ ਸੁਣਨ ਜਿਨਹੇ ਕੋ ਰੂਰੇ,
ਜਿਨ੍ਹਾਂ ਦੇ ਦਰਸ਼ਨ ਕਰਨੇ ਅਰੇ ਬਚਨ ਸੁਣਨ ਵਾਸਤੇ ਬਹੁਤ ਸੁੰਦਰ ਲੱਗਦੇ ਹਨ।
ਕਹਿਤ ਬਚਨ ਮੈਂ ਹੋਵੇ ਬਿਸਮਾਦਾ।
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਚਨ ਬੇਨਤੀ ਕਰਕੇ ਕਹਿੰਦੇ, ਮਹਾਰਾਜ ਹੇ ਸੰਤ ਜੀ ਮੈਂ ਹੈਰਾਨ ਹਾਂ।
ਲਾਲ ਪਿਖਾ ਇਹ ਤੁਮਹੇ ਪ੍ਰਸਾਦਾ।
ਤੁਹਾਡੀ ਕਿਰਪਾ ਕਰਕੇ ਇਹ ਤੁਹਾਡਾ ਲਾਲ ਮੈਂ ਦਰਸ਼ਨ ਕਰਨ ਨੂੰ ਦੇਖਿਆ, ਕਿਉਂਕਿ ਇਸ ਲਾਲ ਦੇ ਦਰਸ਼ਨ ਤੁਹਾਡੇ ਕਰਕੇ ਹੋਏ ਨੇ ਔਰ ਲਾਲ ਕਰਕੇ ਦਰਸ਼ਨ ਇਹ ਤੁਹਾਡੇ ਹੋਏ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਮੇਰੇ ਧਰਮ ਦੀ ਪਾਲਣਾ ਕਰ ਦਿਓ।
ਲਾਲ ਇਹੋ ਕਹਿ ਤੁਮ ਲਾਲਾ।
ਸਤਿਗੁਰੂ ਮਹਾਰਾਜ ਇਹ ਜਿਹੜਾ ਤੁਸੀਂ ਲਾਲ ਦਿੱਤਾ ਇਹ ਲਾਲ ਹੈ ਕਿ ਜਾਂ ਇਸ ਲਾਲ ਦੇ ਜ਼ਰੀਏ ਜਿਹੜੇ ਤੁਹਾਡੇ ਦਰਸ਼ਨ ਹੋਏ ਨੇ ਇਹ ਲਾਲ ਹੈ? ਮੈਂ ਤੇ ਇਸ ਦੇ ਵਿੱਚ ਵਿਸਮਾਦ ਹੋ ਗਿਆ, ਹੈਰਾਨ ਹੋ ਗਿਆ ਕਿ ਲਾਲ ਤੁਸੀਂ ਹੋ ਕਿ ਜਿਹੜਾ ਤੁਸੀਂ ਭਾਈ ਮਰਦਾਨਾ ਜੀ ਦੇ ਕੋਲੋਂ ਭੇਜਿਆ ਸੀ ਕਿ ਉਹ ਲਾਲ ਹੈ, ਇਹ ਮੈਨੂੰ ਕਿਰਪਾ ਕਰਕੇ ਦੱਸ ਦਿਓ।
ਜਿਨ ਮਿਲਨੇ ਮੈਂ ਭਇਓ ਨਿਹਾਲਾ।
ਔਰ ਜਿਸ ਦੇ ਕਾਰਨ ਕਰਕੇ ਮਹਾਰਾਜ ਮੈਂ ਨਿਹਾਲ ਹੋਇਆ, ਲਾਲ ਦੇ ਦਰਸ਼ਨ ਕੀਤੇ ਸਨ ਤਾਂ ਵੀ ਮੈਂ ਅਸਚਰਜਨਕ ਲਾਲ ਦੇਖ ਕਰਕੇ ਹੈਰਾਨ ਹੋਇਆ ਸੀ, ਤੇ ਜਦ ਲਾਲ ਦੇ ਮਾਲਕ ਦੇ ਲਾਲ ਦੇ ਦਰਸ਼ਨ ਕੀਤੇ ਨੇ ਤਦ ਵੀ ਮੈਂ ਹੈਰਾਨ ਹੋਇਆ ਹਾਂ। ਕਿਰਪਾ ਕਰਕੇ ਇਹ ਭੇਦ ਮੈਨੂੰ ਦੱਸ ਦਿਓ।
ਮੁਝ ਸਮਝਾਏ ਸੁਣਾਵ ਹੋ ਬਾਣੀ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੈਨੂੰ ਸਮਝਾਉਣ ਵਾਸਤੇ ਕਿਰਪਾ ਕਰਕੇ ਆਪਣੇ ਮੁਖਾਰਬਿੰਦ ਤੋਂ ਮਿੱਠੇ ਬਚਨ ਕਹੋ।
ਹੇ ਕਿਰਪਾਲ ਤੁਮ ਸਭ ਗੁਣ ਖਾਨੀ।
ਹੇ ਕਿਰਪਾਲੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਸੀਂ ਗੁਣਾਂ ਦੀ ਖਾਨ ਹੋ।
ਦੇਨੇ ਹੇਤ ਸ਼ਾਹ ਉਪਦੇਸਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਲ ਸਰਾਏ ਜੋਹਰੀ ਨੂੰ ਉਪਦੇਸ਼ ਦੇਣ ਵਾਸਤੇ
ਬੋਲੇ ਸ਼ਬਦ ਤਬਹਿ ਜਗਤੇਸਾ।
ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਸਮੇਂ ਸ਼ਬਦ ਉਚਾਰਨ ਕਰਨ ਲੱਗੇ।
ਬਿਲਾਵਲ ਮਹੱਲਾ ਪਹਿਲਾ, ਲਾਲੋ ਲਾਲ ਉਪਿਆ ਉਪਿਆ ਉਪਾਇਆ, ਲਾਲੋ ਲਾਲ ਦਸਨ।
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਿਲਾਵਲ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ, ਪਰ ਇਹ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਨਹੀਂ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਉਪਦੇਸ਼ ਸਾਲ ਸਰਾਏ ਜੌਹਰੀ ਨੂੰ ਦਰਸਾਇਆ, ਕਿਉਂਕਿ ਬੇਨਤੀ ਕੀਤੀ ਹੈ ਕਿ ਮਹਾਰਾਜ ਲਾਲ ਇਹ ਹੈ ਜਿਹੜਾ ਤੁਸੀਂ ਭੇਜਿਆ ਕਿ ਤੁਸੀਂ ਲਾਲ ਹੋ, ਕਿਰਪਾ ਕਰਕੇ ਇਹ ਦੋਨਾਂ ਲਾਲਾਂ ਦੇ ਮੈਨੂੰ ਭੇਦ ਦੱਸੋ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਿਲਾਵਲ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸਨ। ਮਹਾਰਾਜ ਕਹਿੰਦੇ ਲਾਲੋ ਉਹ ਪਰਮੇਸ਼ਰ ਹੈ ਜਿਸ ਨੇ ਇਹ ਲਾਲ ਪੈਦਾ ਕੀਤਾ ਹੈ, ਸ੍ਰਿਸ਼ਟੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਇਹ ਵੀ ਇੱਕ ਲਾਲ ਹੈ, ਤੇ ਉਹ ਲਾਲ ਪਰਮੇਸ਼ਰ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ। ਲਾਲੋ ਲਾਲ ਦਿਸਨ, ਉਸ ਲਾਲੋ ਪਰਮੇਸ਼ਰ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਸ ਦੇ ਅੰਦਰ ਜਿੰਨੇ ਵੀ ਇਹ ਮਨੁੱਖ ਇਸਤਰੀਆਂ ਠਾਕੁਰ ਏਕ ਸਬਾਈ ਨਾਲ ਮਨੁੱਖਤਾ ਜਾਤੀ ਨੂੰ ਪੈਦਾ ਕੀਤਾ। ਮਹਾਰਾਜ ਕਹਿੰਦੇ ਸਾਲ ਸਰਾਏ ਜੌਹਰੀ ਇਹ ਸਾਰੇ ਲਾਲ ਹੀ ਹਨ।
ਜਿੰਨਾ ਲਾਲੀ ਨੇਤਰ ਮਹਿ ਦੂਜਾ ਨਾ ਜਾਣਨ।
ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਉਸ ਪਰਮੇਸ਼ਰ ਨੇ ਆਪਣੀ ਲਾਲੀ ਪਾ ਦਿੱਤੀ, ਭਾਵ ਚੇਤਨ ਸੱਤਾ ਪਾ ਦਿੱਤੀ, ਆਪਣੀ ਜੋਤ ਪਾ ਦਿੱਤੀ ਇਸ ਲਾਲੀ ਸ੍ਰਿਸ਼ਟੀ ਨੂੰ ਦੇਖਣ ਵਾਸਤੇ, ਮਹਾਰਾਜ ਕਹਿੰਦੇ ਉਹ ਦੂਜਾ ਨਹੀਂ ਦੇਖਦੇ। ਫਿਰ ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਦੂਸਰਾ ਕੁਝ ਨਹੀਂ ਦਿਸਦਾ ਸੰਸਾਰ ਦੇ ਅੰਦਰੋਂ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਲਾਲੀ ਪਾ ਦਿੱਤੀ ਹੈ। ਉਹਨਾਂ ਨੂੰ ਕੇਵਲ ਹਰੇਕ ਦੇ ਅੰਦਰ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਕੇਵਲ ਉਹ ਲਾਲ ਹੀ ਨਜ਼ਰ ਆਉਂਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਸ ਪਾਸੇ ਵੀ ਨਿਗਾਹ ਮਾਰਦੇ ਨੇ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੀ ਨਜ਼ਰ ਆਉਂਦੀ ਹੈ, ਹੋਰ ਦੂਜਾ ਨਹੀਂ ਜਾਣਦੇ।
ਸੁਣ ਸਾਲਸ ਤੂੰ ਜਵਾਹਰੀ ਆਪਣਾ ਲਾਲ ਪਛਾਣ।
ਸਤਿਗੁਰੂ ਮਹਾਰਾਜ ਕਹਿੰਦੇ ਐ ਸਾਲਸ ਰਾਏ ਜੌਹਰੀ ਤੂੰ ਜਵਾਹਰੀ ਹੈ, ਜੌਹਰਾਂ ਦੀ ਪਰਖ ਕਰਨ ਵਾਲਾ ਹੈ, ਲਾਲਾਂ ਦੀ ਪਰਖ ਕਰਨ ਵਾਲਾ ਹੈ, ਤੂੰ ਸੁਣ ਕੀ ਤੂੰ ਆਪਣੇ ਲਾਲ ਦੀ ਪਛਾਣ ਕੀਤੀ ਹੈ? ਉਸ ਲਾਲੋ ਪਰਮੇਸ਼ਰ ਨੇ ਹਰੇਕ ਦੇ ਅੰਦਰ ਇਹ ਲਾਲ ਦਿੱਤਾ ਹੈ, ਅਦਭੁਤ ਲਾਲ, ਜੀਵ ਆਤਮਾ ਕੀ ਤੂੰ ਉਸ ਲਾਲ ਦੀ ਪਛਾਣ ਕਰ ਸਕੇ? ਤੂੰ ਹੈ ਤੇ ਜਵਾਰੀ ਹੈ, ਜੌਹਰਾਂ ਦੀ ਪਛਾਣ ਕਰਦਾ ਹੈ, ਕੀ ਉਸ ਲਾਲ ਦੀ ਪਛਾਣ ਕਰ ਸਕਿਆ ਅੱਜ ਤੱਕ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੁੱਝਾ ਭੇਦ ਜਦ ਸਾਲਸਰਾਏ ਜੌਹਰੀ ਨੂੰ ਦੱਸਿਆ ਕਿ ਦੇਖ, ਜਿਸ ਪਰਮੇਸ਼ਰ ਦੀ ਲਾਲੀ ਕਰਕੇ, ਚੇਤਨ ਸਤਾ ਕਰਕੇ, ਜੋਤ ਕਰਕੇ ਤੈਨੂੰ ਇਹ ਸ਼ਬਦ ਸੁਣਨ ਨੂੰ ਮਿਲਦਾ, ਸ੍ਰਿਸ਼ਟੀ ਦੇਖਣ ਨੂੰ ਮਿਲਦੀ ਹੈ, ਪਦਾਰਥਾਂ ਦੇ ਰਸਕਸ ਦੇ ਸਵਾਦ ਆਨੰਦ ਮਾਨਣ ਵਾਸਤੇ ਮਿਲਦੇ ਨੇ, ਮਹਾਰਾਜ ਕਹਿੰਦੇ ਉਸ ਲਾਲ ਦੀ ਤੂੰ ਪਛਾਣ ਨਹੀਂ ਕਰ ਸਕਿਆ। ਔਰ ਇਹ ਲਾਲ ਉਸ ਪਰਮੇਸ਼ਰ ਨੇ ਵਾਪਸ ਲੈ ਲੈਣਾ, ਉਸ ਦਾ ਹੀ ਭੇਜਿਆ ਹੋਇਆ, ਉਸੇ ਨੇ ਵਾਪਸ ਲੈ ਲੈਣਾ। ਜੇ ਤੂੰ ਉਸ ਲਾਲ ਦੀ ਪਛਾਣ ਕਰ ਸਕਿਆ, ਫਿਰ ਤਾਂ ਮੈਂ ਸਮਝਾਂਗਾ ਕਿ ਹੇ ਸਾਲਸਰਾਏ, ਤੂੰ ਵਾਕਿਆ ਜੌਹਰੀ ਹੈ। ਤੇ ਜੇ ਤੇਰੇ ਤੋਂ ਅਜੇ ਤੱਕ ਪਛਾਣ ਨਹੀਂ ਹੋ ਸਕੀ, ਫਿਰ ਤੂੰ ਇਸ ਲਾਲ ਦੀ ਪਛਾਣ ਕਿੱਥੋਂ ਕਰ ਸਕੇਗਾ ਜੋ ਪਰਮੇਸ਼ਰ ਨੇ ਦਿੱਤਾ ਹੋਇਆ? ਇਸ ਵਾਸਤੇ ਮਹਾਰਾਜ ਕਹਿੰਦੇ ਐ ਸਾਲਸਰਾਏ ਜੌਹਰੀ, ਆਪਣੇ ਹਿਰਦੇ ਦੇ ਆਤਮ ਲਾਲ ਦੀ ਪਛਾਣ ਕਰ।
ਲਾਲ ਨਾ ਗੰਡ ਬਨ ਲੀਜੈ ਭਲੇ ਸਿਆਣ।
ਮਹਾਰਾਜ ਕਹਿੰਦੇ ਜਿਹੜੇ ਕੂੜੇ ਆ, ਜਿਹੜੇ ਪੱਥਰਾਂ ਦੇ ਬਣਾਏ ਹੋਏ ਹੀਰੇ ਨੇ, ਜਵਾਹਰ ਨੇ, ਰਤਨ ਨੇ, ਲਾਲ ਨੇ, ਇਹ ਸਾਰੇ ਕੂੜਾ ਹੀ ਹੈ, ਇਹ ਤੇਰੇ ਨਾਲ ਜਾਣ ਵਾਲੇ ਨਹੀਂ, ਇਹਨਾਂ ਦੀ ਕਿਉਂ ਗੰਢ ਬਣ ਕੇ ਬੈਠਾ ਹੋਇਆ ਹੈ? ਲੀਜੈ ਭਲੇ ਸਿਆਣ, ਇਹ ਚੰਗੀ ਤਰ੍ਹਾਂ ਪਛਾਣ ਕਰ ਲੈ, ਇਹ ਤਾਂ ਪੱਥਰਾਂ ਦੇ ਨੇ, ਇਹ ਮਿੱਟੀ ਦੇ ਬਣੇ ਹੋਏ ਨੇ, ਇਹ ਤੇਰੇ ਨਾਲ ਜਾਣ ਵਾਲੇ ਨਹੀਂ। ਜਿਹੜਾ ਲਾਲ ਤੇਰੇ ਨਾਲ ਜਾਣ ਵਾਲਾ, ਉਸ ਦੀ ਤੂੰ ਅਜੇ ਤੱਕ ਪਛਾਣ ਨਹੀਂ ਕੀਤੀ, ਇਸ ਵਾਸਤੇ ਇਹ ਝੂਠੇ ਲਾਲਾਂ ਨੂੰ, ਕੂੜੇ ਲਾਲਾਂ ਨੂੰ ਆਪਣੇ ਪੱਲੇ ਦੇ ਨਾਲ ਨਾ ਬੰਨ, ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ ਨੇ।
ਬੰਕਰ ਪੰਥਰ ਮੇਲ ਕੈ ਨਾਉ ਸਦਾਯੋ ਸ਼ਾਹੋ।
ਸਤਿਗੁਰੂ ਮਹਾਰਾਜ ਕਹਿੰਦੇ ਐ ਜੌਹਰੀ, ਕੰਕਰ ਪੱਥਰ ਮੇਲ ਕੈ, ਕੰਕਰ ਨਾਮ ਠੀਕਰੀਆਂ ਦਾ ਹੁੰਦਾ, ਪੱਥਰ ਨਾਮ ਜਿਹੜੇ ਇਹ ਲਾਲ ਬਣਾਏ ਹੋਏ ਨੇ, ਇਹਨਾਂ ਠੀਕਰੀਆਂ ਦੇ ਬਣੇ ਹੋਏ ਨੇ। ਮਹਾਰਾਜ ਕਹਿੰਦੇ ਇਹ ਸਾਰੇ ਕੰਕਰ ਠੀਕਰੀਆਂ ਤੇ ਪੱਥਰਾਂ ਨੂੰ ਮੇਲ ਕਰਕੇ ਇਹਨਾਂ ਦੀ ਪਰਖ ਕਰਨ ਵਿੱਚ ਲੱਗਾ ਹੋਇਆ, ਜਿਸ ਦੀ ਚਮਕ ਵੱਧ ਹੈ ਉਸਨੂੰ ਕਹਿੰਦਾ ਲਾਲ ਹੈ, ਜਿਹੜਾ ਬੜਾ ਅਸਚਰਜਨਕ ਹੈ ਉਸਨੂੰ ਹੀਰਾ ਬਣਾਤਾ, ਕਿਸੇ ਨੂੰ ਮੋਤੀ ਬਣਾਤਾ, ਕਿਸੇ ਨੂੰ ਮਾਣਕ ਬਣਾਤਾ, ਪਰ ਮਤ ਵਿੱਚ ਰਤਨ ਜਵਾਹਰ ਮਾਣਕ ਉਹ ਪਛਾਣ ਨਹੀਂ ਆਈ ਕਿ ਤੇਰੇ ਹਿਰਦੇ ਦੇ ਅੰਦਰ ਜਿਹੜੇ ਮਾਣਕ ਬਣੇ ਨੇ, ਮੋਤੀ ਬਣੇ ਨੇ, ਲਾਲ ਬਣੇ ਨੇ, ਉਹਨਾਂ ਦੀ ਪਛਾਣ ਆ ਗਈ? ਤੇਰੇ ਸਵਾਸ ਬੇਕੀਮਤੀ ਨੇ, ਉਹਨਾਂ ਦੀ ਪਛਾਣ ਆ ਗਈ? ਇਹ ਤੇਰੇ ਮੋਤੀ ਨੇ, ਮਨ ਮੋਤੀ ਜੇ ਗਹਿਣਾ ਹੋਵੇ। ਮਹਾਰਾਜ ਕਹਿੰਦੇ ਇਹ ਗਹਿਣਾ ਇਸਤਰੀ ਜਾਤੀ ਆਪਣੇ ਸਰੂਪ ਦੇ ਸ਼ਿੰਗਾਰ ਵਾਸਤੇ ਗਹਿਣਿਆਂ ਦੀ ਵਰਤੋਂ ਕਰਦੀ ਹੈ, ਉਹ ਅਲੰਕਾਰ ਕਿਹਾ ਜਾਂਦਾ। ਤੇ ਮਹਾਰਾਜ ਕਹਿੰਦੇ ਜਿਹੜਾ ਗਹਿਣਾ ਤੇਰੇ ਅੰਦਰ ਸਮਾਇਆ ਹੋਇਆ, ਤੇਰੀ ਇਸ ਸੁੰਦਰਤਾ ਨੂੰ ਹੋਰ ਵਧਾਉਣ ਵਾਸਤੇ, ਉਹ ਤੇਰੇ ਤੋਂ ਪਛਾਣਿਆ ਨਹੀਂ ਗਿਆ। ਆਹ ਜਿਹੜੇ ਬਾਹਰ ਦੇ ਬਣਾਏ ਹੋਏ ਕੰਕਰ ਨੇ, ਪੱਥਰ ਨੇ, ਇਹਨਾਂ ਦਾ ਤੂੰ ਇਕੱਠ ਕਰ ਰਿਹਾ, ਇਹਨਾਂ ਨੂੰ ਪਰਖ ਕਰਕੇ ਆਪਣੇ ਆਪ ਨੂੰ ਸ਼ਾਹ ਸਦਾਉਂਦਾ ਔਰ ਜਵਾਰੀ ਸਜਾਉਂਦਾ ਹੈ ਕਿ ਮੈਂ ਜੌਹਰੀ ਹਾਂ, ਇਹਨਾਂ ਦੀ ਪਰਖ ਕਰਨ ਵਾਲਾ ਹੈ।
ਬਿਨ ਸਤਿਗੁਰ ਪੂਰੇ ਅੰਧ ਹੈ, ਮੂਲ ਨਾ ਬੁਝੈ ਰਾਹੋ।
ਸਤਿਗੁਰੂ ਮਹਾਰਾਜ ਕਹਿੰਦੇ ਬਿਨਾਂ ਪੂਰਨ ਸਤਿਗੁਰਾਂ ਤੋਂ ਹਰੇਕ ਜੀਵ ਦੇ ਜੀਵਨ ਦੇ ਅੰਦਰ ਅੰਧ ਗੁਬਾਰ, ਹਨੇਰਾ ਛਾਇਆ ਹੋਇਆ, ਉਹ ਨਹੀਂ ਪਛਾਣ ਕਰ ਸਕਦਾ ਕਿ ਅਸਲ ਵਿੱਚ ਲਾਲ ਕਿਹੜਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਪੂਰਨ ਸਤਿਗੁਰਾਂ ਦੇ ਗਿਆਨ ਤੋਂ ਗੁਬਾਰ ਹਨੇਰਾ ਹੈ, ਮੂਲ ਨਾ ਬੁਝੈ ਰਾਹੋ। ਮੂਲ ਜੋ ਮੁਕਤੀ ਦਾ ਰਸਤਾ ਹੈ, ਉਹ ਕੋਈ ਵੀ ਪਛਾਣ ਨਹੀਂ ਸਕਿਆ।
ਮੇਰਾ ਮੇਰਾ ਕਰ ਸੰਜਿਓ, ਰਾਤੀ ਤੈ ਡੇਹੋ।
ਹਰੇਕ ਜਗਿਆਸੂ ਜਿਸ ਨੇ ਸਤਸੰਗਤ ਕੀਤੀ ਹੈ ਔਰ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਗੁਰਾਂ ਦੇ ਉਪਦੇਸ਼ ਨੂੰ ਕਮਾਇਆ, ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਕੁਝ ਪਛਾਣ ਹੋ ਸਕਦੀ ਹੈ ਕਿ ਇਹ ਲਾਲ ਕੀ ਹੈ। ਪਰ ਜਿਨ੍ਹਾਂ ਨੇ ਸਤਿਗੁਰਾਂ ਦੀ ਸੰਗਤੀ ਨਹੀਂ ਕੀਤੀ, ਉਪਦੇਸ਼ ਗ੍ਰਹਿਣ ਹੀ ਨਹੀਂ ਕੀਤਾ, ਗਿਆਨ ਸੁਣਿਆ ਹੀ ਨਹੀਂ, ਸਤਿਗੁਰਾਂ ਦੇ ਪਾਸ ਬੈਠੇ ਹੀ ਨਹੀਂ, ਤੇ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਦੇ ਅੰਦਰ ਅੰਧ ਗੁਬਾਰ ਹੈ, ਉਹ ਤਾਂ ਮੇਰੀ ਮੇਰੀ ਕਰਦੇ ਪੱਚ ਮੋਏ, ਸਾਰੇ ਹੀ ਇਸ ਸੰਸਾਰ ਤੋਂ ਚਲੇ ਗਏ। ਮਹਾਰਾਜ ਕਹਿੰਦੇ ਉਹ ਮੇਰੀ ਮੇਰੀ ਦੇ ਵਿੱਚ ਹੀ ਲੱਗੇ ਰਹਿੰਦੇ ਨੇ ਔਰ ਮੇਰਾ ਮੇਰਾ ਕਰ ਸੰਜੋ, ਰਾਤੀ ਅਤੇ ਡੇਹੋ। ਡੇਹੋ ਨਾਮ ਦਿਨ ਦਾ, ਰਾਤੀ ਨਾਮ ਰਾਤ ਦਾ। ਰਾਤ ਦਿਨ ਉਹ ਮੇਰੀ ਮੇਰੀ ਦੇ ਵਿੱਚ ਹੀ ਲੱਗੇ ਨੇ, ਇਹ ਪਦਾਰਥ ਮੇਰੇ ਹੈ, ਇਹ ਪਰਿਵਾਰ ਮੇਰਾ, ਇਹ ਧਨ ਮੇਰਾ, ਇਹ ਜਾਇਦਾਦ ਮੇਰੀ ਹੈ, ਇਹ ਸਾਰੇ ਰਾਤ ਦਿਨ ਮੇਰੀ ਮੇਰੀ ਦੇ ਵਿੱਚ ਲੱਗੇ ਹੋਏ ਹਨ।
ਕਾਈ ਸਾਖ ਨਾ ਉਪਜੀਆ ਕਲਰ ਬੁੱਠਾ ਮੇਹੋ।
ਮਹਾਰਾਜ ਕਹਿੰਦੇ ਫਿਰ ਕੋਈ ਵੀ ਫਸਲ ਉੱਥੇ ਪੈਦਾ ਨਹੀਂ ਹੋ ਸਕਦੀ, ਕੋਈ ਸਾਖਾ ਫੁੱਟ ਸਕਦੀ ਹੈ ਜਿਸ ਦੀ ਧਰਤੀ ਕਲਰ ਦੀ ਬਣ ਗਈ ਹੋਵੇ। ਫਿਰ ਉਸ ਕਲਰ ਦੀ ਧਰਤੀ ਦੇ ਭਾਵੇਂ ਇੰਦ ਵਰਸੈ ਦਇਆ ਕਰ ਗੂੜੀ ਸ਼ਹਿਬਰ ਲਾਏ, ਭਾਵੇਂ ਇੰਦ ਉੱਥੇ ਰਾਤ ਦਿਨ ਮੀਂਹ ਪਾਉਂਦਾ ਰਹੇ, ਕੀ ਕਲਰ ਦੀ ਧਰਤੀ ਤੇ ਕੋਈ ਫਸਲ ਹੋ ਸਕਦੀ ਹੈ? ਮਹਾਰਾਜ ਕਹਿੰਦੇ ਜਿਨ੍ਹਾਂ ਦੀ ਧਰਤੀ ਕਲਰ ਦੀ ਹੋ ਗਈ ਉੱਥੇ ਕੋਈ ਵੀ ਫਸਲ ਪੈਦਾ ਨਹੀਂ ਹੁੰਦੀ।
ਸੁਣ ਸਾਲਸ ਇਹ ਬੇਨਤੀ ਜੇ ਕਰਮ ਪ੍ਰਾਪਤ ਹੋਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐ ਸਾਲਸ ਰਾਏ ਜੌਹਰੀ, ਇਹ ਸਾਡੇ ਬਚਨ ਸੁਣਨਾ ਕਰ, ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਸਤਿਗੁਰਾਂ ਦੀ ਕਰਮ ਕਿਰਪਾ ਆ ਗਈ, ਬਖਸ਼ਿਸ਼ ਆ ਗਈ ਹੈ, ਔਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਆਪਣਾ ਕਰਮ ਸ੍ਰੇਸ਼ਟ ਬਣ ਗਿਆ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਜਿਨ੍ਹਾਂ ਨੂੰ ਇਹ ਕਰਮ ਸਤਿਗੁਰਾਂ ਦੀ ਬਖਸ਼ਿਸ਼ ਮਿਲ ਗਈ, ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਸ੍ਰੇਸ਼ਟ ਕਰਮ ਸਤ ਸੰਗਤ ਕਰਨ ਦਾ ਪ੍ਰਾਪਤ ਹੋ ਆਇਆ।
ਨਾਨਕ ਇੱਕ ਅਰਾਧੇ ਹੈ ਦੁੱਖ ਨਾ ਲਾਗੈ ਕੋਈ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐ ਸਾਲਸ ਰਾਏ ਜੌਹਰੀ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕੀਤੀ ਹੈ, ਉਸ ਲਾਲ ਦੀ ਪਛਾਣ ਕਰ ਲਈ। ਮਹਾਰਾਜ ਕਹਿੰਦੇ ਫਿਰ ਉਸ ਨੂੰ ਜ਼ਿੰਦਗੀ ਦੇ ਅੰਦਰ ਨਾ ਇਸ ਲੋਕ ਦਾ ਕੋਈ ਦੁੱਖ ਲੱਗਦਾ ਹੈ, ਨਾ ਉਸ ਪਰਲੋਕ ਦਾ ਕੋਈ ਦੁੱਖ ਲੱਗਦਾ ਹੈ, ਸਾਰੇ ਦੁੱਖ ਉਸ ਦੇ ਨਾਸ਼ ਹੋ ਜਾਂਦੇ ਨੇ, ਇਹ ਸਾਰੇ ਦੁੱਖਾਂ ਦਾ ਨਾਸ ਕਰਤਾ ਹੈ।
ਜੋ ਪਈ ਰਾਖੇ ਸੰਚ ਲਾਲ ਜੇ ਪਾਜਾ।
ਐ ਸਾਲਸ ਰਾਏ ਜੌਹਰੀ, ਇਹ ਜਿਹੜੇ ਝੂਠੇ ਲਾਲ ਰਤਨ ਹੀਰੇ ਆਪਣੇ ਕੋਲ ਇਕੱਤਰ ਕਰਕੇ ਰੱਖੇ ਹੋਏ ਹਨ,
ਤਿੰਨ ਤੇ ਸਰਾ ਨਾ ਇੱਕੋ ਕਾਜਾ।
ਇਹਨਾਂ ਦੇ ਨਾਲ ਕੋਈ ਵੀ ਇੱਕ ਕਾਰਜ ਦੱਸ ਮੈਨੂੰ ਕੋਈ ਸੌਰਦਾ ਤੇ ਦੱਸ, ਕੋਈ ਕਾਰਜ ਨਹੀਂ ਸੌਰ ਸਕਦਾ।
ਖਾਣ ਪੀਣ ਮੈਂ ਸੋ ਨਹਿ ਆਵਹੇ।
ਨਾ ਤਾਂ ਇਹ ਖਾਣ ਪੀਣ ਦੇ ਵਿੱਚ ਵੀ ਆ ਸਕਦੇ ਨੇ, ਜੇ ਪੱਲੇ ਦੇ ਨਾਲ ਇਹ ਲਾਲ ਬੰਨ ਕੇ ਕਹੇ ਕਿ ਮੇਰੀ ਭੁੱਖ ਮਿਟ ਜਾਵੇ ਮਿਟ ਸਕਦੀ ਹੈ, ਜੇ ਕੋਈ ਕਹੇ ਮੇਰੀ ਪਿਆਸ ਮਿਟ ਜਾਵੇ ਮਿਟ ਜਾਂਦੀ ਹੈ, ਜੇ ਕੋਈ ਸਰੀਰ ਦਾ ਰੋਗ ਕਹੇ ਇਸ ਲਾਲ ਨੇ ਮੈਨੂੰ ਮਿਟਾ ਦੇਣਾ ਮਿਟਾ ਸਕਦਾ। ਮਹਾਰਾਜ ਕਹਿੰਦੇ ਦੱਸ ਜੌਹਰੀ, ਕਿਹੜਾ ਕਾਰਜ ਹੈ ਜਿਹੜਾ ਇਸ ਲਾਲ ਤੋਂ ਪੂਰਾ ਹੋ ਸਕਦਾ?
ਪਟ ਜਿਉਂ ਸੀਤ ਨਾ ਦੇਹ ਹਟਾਵਹੇ।
ਮਹਾਰਾਜ ਕਹਿੰਦੇ ਸਰੀਰ ਦੇ ਉੱਪਰ ਜੇ ਕੱਪੜੇ ਪਹਿਨ ਲਈਏ ਉਹ ਠੰਡ ਹਟਾ ਸਕਦੇ ਨੇ, ਸਰਦੀ ਨੂੰ ਮੇਟ ਸਕਦੇ ਨੇ, ਤੇ ਜੇ ਲਾਲਾਂ ਦੀ ਪੰਡ ਬੰਨ ਕੇ ਕੋਲ ਰੱਖ ਲਈਏ ਉਧਰੋਂ ਪੋਹ ਮਾਘ ਦੇ ਦਿਨ ਹੋਣ, ਕੀ ਇਹ ਲਾਲ ਤੇਰੀ ਸਰਦੀ ਨੂੰ ਮੇਟ ਸਕਦੇ ਨੇ? ਇਸ ਵਾਸਤੇ ਇਹ ਤਾਂ ਸੀਤ ਨੂੰ ਮਿਟਣ ਵਾਸਤੇ ਵੀ ਸਮਰੱਥ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਸਾਲਸ ਰਾਏ ਜੌਹਰੀ ਨੂੰ ਇਹ ਉਪਦੇਸ਼ ਦੇ ਰਹੇ ਨੇ ਔਰ ਸਮਝਾ ਰਹੇ ਨੇ ਕਿ ਇਹ ਜੌਹਰੀ ਜੇ ਪਛਾਣ ਕਰਨੀ ਹੈ ਤੇ ਆਪਣੇ ਲਾਲ ਆਤਮ ਦੀ ਕਰ ਲੈ, ਉਸ ਜੀਵ ਦੀ ਕਰ ਲੈ ਜੋ ਅੰਦਰ ਸਮਾਈ ਹੋਈ ਹੈ, ਔਰ ਇਹੀ ਕੰਮ ਆਉਣ ਵਾਲੀ ਹੈ। ਜਿਵੇਂ ਪ੍ਰਸੰਗ ਦੇ ਵਿੱਚ ਵਿਚਾਰ ਆ ਰਹੀ ਹੈ, ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਸੋ 7:30 ਵਜੇ ਦੇ ਕਰੀਬ ਸਿਮਰਨ ਦੀ ਆਰੰਭਤ ਹੈ, ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨਾ। ਆਓ ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਨਿਰਮਲ ਸਿੰਘ ਜੀ ਨੂਰ ਦਾ ਤਿੰਨਾਂ ਦੇ ਪਾਸੋਂ ਇਤਿਹਾਸਕ ਤੱਤ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।